ਪਿਆਰੀ ਸਾਧ ਸੰਗਤ ਜੀ, ਅਸੀਂ ਸਾਰੇ ਰਲ ਕੇ ਜੋ ਸ਼ਬਦ ਗਾਇਨ ਕਰ ਰਹੇ ਸੀ, ਸੁਖਮਨੀ ਸਾਹਿਬ ਦੀਆਂ ਜਿਹੜੀਆਂ 24 ਅਸ਼ਟਪਦੀਆਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਗੌੜੀ ਰਾਗ ਵਿੱਚ, ਜਿਸ ਦਾ ਸਿਰਲੇਖ ਅਸੀਂ ਪਹਿਲਾਂ ਪੜ੍ਹਿਆ ਗੌੜੀ ਸੁਖਮਨੀ ਮਹਿਲਾ ਪੰਜਵਾਂ, ਉਹਦੇ 'ਚੋਂ 8ਵੀਂ ਅਸ਼ਟਪਦੀ ਦੇ 8ਵੇਂ ਪਦੇ ਨੂੰ ਅਸੀਂ ਪੜ੍ਹਿਆ ਅਤੇ ਨਾਲ ਉਸਦਾ ਸ਼ਲੋਕ ਗਾਇਨ ਕੀਤਾ। ਪਹਿਲਾਂ ਤਾਂ ਸਾਨੂੰ ਸਾਰੀ ਬਾਣੀ ਦੀ ਬਣਤਰ ਥੋੜ੍ਹੀ ਜਿਹੀ ਸਮਝਣੀ ਪਏਗੀ। ਸੁਖਮਨੀ ਸਾਹਿਬ, ਗੌੜੀ ਸੁਖਮਨੀ ਮਹਿਲਾ ਪੰਜਵਾਂ, ਗੌੜੀ ਰਾਗ ਵਿੱਚ ਸੁਖਮਨੀ ਸਾਹਿਬ ਦੀ ਇਹ ਬਾਣੀ ਮਹਿਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਨੇ ਤਿਆਰ ਕੀਤੀ। ਇਸ ਬਾਣੀ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦੇ 272 'ਤੇ ਅੰਕਿਤ ਹੈ। ਇਸ ਬਾਣੀ ਵਿੱਚ ਅਸੀਂ ਦੇਖਦੇ ਹਾਂ, ਕਿਉਂਕਿ ਰੋਜ਼ਮਰਾ ਦੇ ਜੀਵਨ ਵਿੱਚ ਬਹੁਤ ਸਾਰੇ ਸੱਜਣ ਇਸ ਨੂੰ ਪੜ੍ਹਦੇ ਨੇ, ਬੜਿਆਂ ਨੂੰ ਇਹ ਯਾਦ ਵੀ ਹੈ। ਇਸ ਬਾਣੀ ਵਿੱਚ 24 'ਤੇ ਅਸ਼ਟਪਦੀਆਂ ਹਨ ਅਤੇ ਹਰ ਅਸ਼ਟਪਦੀ ਦੇ ਉੱਪਰ ਇੱਕ ਇੱਕ ਸ਼ਲੋਕ ਹੈ। ਇਹਦਾ ਮਤਲਬ 24 ਸ਼ਲੋਕ ਹਨ ਅਤੇ 24 ਅਸ਼ਟਪਦੀਆਂ ਨੇ। ਅਸ਼ਟਪਦੀ ਦਾ ਮਤਲਬ ਹੁੰਦਾ 8 ਪਦੇ, ਭਾਵ ਹਰ ਅਸ਼ਟਪਦੀ ਵਿੱਚ 8 ਪਦੇ ਨੇ। 24 ਅਸ਼ਟਪਦੀਆਂ ਦੀ ਹਰ ਅਸ਼ਟਪਦੀ ਦੇ ਵਿੱਚ 8 ਪਦੇ ਨੇ ਅਤੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨ ਵੇਲੇ ਇੱਕ ਬੜੀ ਵਿਸਮਾਦਤ ਗੱਲ ਸਾਹਮਣੇ ਆਉਂਦੀ ਹੈ। ਇਹ ਇਤਨੀ ਵੱਡੀ ਬਾਣੀ ਹੈ, 24 ਸ਼ਲੋਕ ਵੀ ਹਨ, 8 ਪਦੇ ਦੀਆਂ 24 ਅਸ਼ਟਪਦੀਆਂ ਵੀ ਹਨ, ਤਾਂ ਇਸ ਬਾਣੀ ਦੇ ਵਿੱਚ ਸਾਨੂੰ ਸ਼ੁਰੂ ਵਿੱਚ ਇੱਕ ਰਹਾਉ ਲਿਖਿਆ ਮਿਲਦਾ ਜੋ ਕਿ ਇਸ ਬਾਣੀ ਦਾ ਸੈਂਟਰਲ ਆਈਡੀਆ ਹੈ। ਉਸ ਰਹਾਉ ਨੂੰ ਸਮਝ ਲਈਏ ਅਤੇ ਫਿਰ ਬਾਣੀ ਦੀ ਬਣਤਰ ਦੇ ਇੱਕ ਹੋਰ ਇਸ ਅਹਿਮੀਅਤ ਵਾਲੇ ਨੁਕਤੇ ਵੱਲ ਧਿਆਨ ਦੇਈਏ, ਅਹਿਮ ਨੁਕਤੇ ਵੱਲ। ਉਹ ਇਹ ਹੈ ਕਿ ਬਾਣੀ ਦੀ ਬਣਤਰ ਵਿੱਚ ਅਸੀਂ ਦੇਖਦੇ ਹਾਂ ਰਹਾਉ ਦੇ ਇਰਦ ਗਿਰਦ ਉਹ ਵਾਲਾ ਸ਼ਬਦ ਹੁੰਦਾ ਜਿਸ ਸ਼ਬਦ ਵਿੱਚ ਰਹਾਉ ਲਿਖਿਆ ਹੁੰਦਾ। ਇਹ ਇਤਨੀ ਵੱਡੀ ਬਾਣੀ ਹੈ, ਪਰ ਇਸ ਦੇ ਰਹਾਉ ਦੇ ਇਰਦ ਗਿਰਦ ਗੱਲ ਨੂੰ ਸਮਝਾਂਗੇ। ਦੂਜੀ ਗੱਲ, ਜਿਸ ਅਸ਼ਟਪਦੀ ਵਿੱਚ ਰਹਾਉ ਲਿਖਿਆ ਗਿਆ ਉਸ ਅਸ਼ਟਪਦੀ ਦੇ ਸਟਾਰਟ ਤੇ ਉੱਪਰ ਇੱਕ ਸ਼ਲੋਕ ਲਿਖਿਆ ਹੋਇਆ, ਆਦਿ ਗੁਰ ਨਮੇ, ਜੁਗਾਦ ਗੁਰ ਨਮੇ, ਸਤਿਗੁਰ ਨਮੇ, ਸ੍ਰੀ ਗੁਰੂ ਦੇਵੇ ਨਮੇ। ਹੁਣ ਗੱਲ ਸ਼ੁਰੂ ਹੋਈ ਗੁਰੂ ਦੀ, ਸੁਖਮਨੀ ਸਾਹਿਬ ਸ਼ੁਰੂ ਹੋਇਆ ਔਰ ਗੁਰੂ ਦੀ ਗੱਲ ਸ਼ੁਰੂ ਹੋਈ। ਇੱਕ ਹੋਰ ਸੁਖਮਨੀ ਸਾਹਿਬ ਨੂੰ ਪੜ੍ਹਦਿਆਂ ਸਾਹਮਣੇ ਨੁਕਤਾ ਸਾਹਮਣੇ ਆਉਂਦਾ, ਸੁਖਮਨੀ ਸਾਹਿਬ ਦੇ ਵਿੱਚ ਹਰ ਅਸ਼ਟਪਦੀ ਦੇ ਉੱਪਰ ਜਿਹੜਾ ਸ਼ਲੋਕ ਲਿਖਿਆ ਉਸ ਸ਼ਲੋਕ ਦੇ ਵਿੱਚ ਪੂਰੀ ਉਸ ਅਸ਼ਟਪਦੀ ਨੂੰ ਖੋਲ੍ਹ ਕੇ ਅਸ਼ਟਪਦੀ ਦੇ ਵਿੱਚ ਡਿਟੇਲ ਸਮਝਾਈ ਹੈ ਅਤੇ ਸ਼ਲੋਕ ਵਿੱਚ ਉਸ ਅਸ਼ਟਪਦੀ ਦਾ ਸਾਰ ਹੈ। ਸਾਰੇ ਸੁਖਮਨੀ ਸਾਹਿਬ ਦਾ ਸਾਰ ਰਹਾਉ 'ਚ ਹੈ ਅਤੇ ਹਰ ਅਸ਼ਟਪਦੀ ਦੇ ਵਿੱਚ ਜੋ ਗੁਰੂ ਸਾਹਿਬ ਕਹਿਣਾ ਚਾਹੁੰਦੇ ਨੇ ਸਾਰ ਦੇ ਤੌਰ 'ਤੇ ਰਹਾਉ ਦੀ ਸ਼ਕਲ ਵਿੱਚ ਉਸ ਅਸ਼ਟਪਦੀ ਦੇ ਉੱਤੇ ਸਿਰਲੇਖ ਦੇ ਤੌਰ 'ਤੇ ਟੌਪਿਕ ਨੂੰ ਸਮਝਾਉਣ ਵਾਸਤੇ ਉਹਦੀ ਜਿਸਟ, ਉਹਦਾ ਸੈਂਟਰਲ ਆਈਡੀਆ ਉਹਦੇ ਸ਼ਲੋਕ ਵਿੱਚ ਹੈ। ਇਸ ਤੋਂ ਇਲਾਵਾ ਜੇਕਰ ਸੁਖਮਨੀ ਸਾਹਿਬ ਨੂੰ ਹੋਰ ਗਹਿਰਾਈ ਦੇ ਨਾਲ, ਬਰੀਕੀ ਦੇ ਨਾਲ ਪੜ੍ਹਨ ਦਾ ਯਤਨ ਕਰੀਏ, ਸਹਿਜੇ ਸਹਿਜੇ ਪੜ੍ਹੀਏ, ਤਾਂ ਇੱਕ ਤੱਤ ਹੋਰ ਸਾਹਮਣੇ ਆਉਂਦਾ ਕਿ ਪਹਿਲੇ 5-6 ਪਦਿਆਂ ਦੇ ਵਿੱਚ ਗੁਰੂ ਸਾਹਿਬ ਇੱਕ ਗੱਲ ਨੂੰ ਖੋਲ੍ਹਦੇ ਜਾ ਰਹੇ ਨੇ, ਖੋਲ੍ਹਦੇ ਜਾ ਰਹੇ ਨੇ, ਖੋਲ੍ਹਦੇ ਜਾ ਰਹੇ ਨੇ, ਪਰ 7ਵੇਂ ਪਦੇ 'ਚ ਜਾ ਕੇ ਉਸਦਾ ਥੋੜ੍ਹਾ ਕਲਿਊ ਹੋਰ ਮਿਲਣਾ ਸ਼ੁਰੂ ਹੋ ਜਾਂਦਾ, ਉਸਨੂੰ ਹੋਰ ਖੋਲ੍ਹ ਦਿੰਦੇ ਨੇ। ਜਿਵੇਂ ਕਿ ਡੈਸਟੀਨੇਸ਼ਨ ਦੇ ਨੇੜੇ ਪਹੁੰਚਦੇ ਜਾਓ ਅਤੇ ਮੀਲ ਪੱਥਰ ਤੋਂ, ਲੈਂਡਮਾਰਕ ਤੋਂ ਪਤਾ ਲੱਗਦਾ ਜਾਂਦਾ ਮੈਂ ਕਿਹੜੀ ਡਾਇਰੈਕਸ਼ਨ ਵਿੱਚ ਜਾ ਰਿਹਾ ਔਰ ਮੈਂ ਠੀਕ ਜਾ ਰਿਹਾ। ਤਾਂ 8ਵੇਂ ਪਦੇ ਵਿੱਚ, ਹਰ ਅਸ਼ਟਪਦੀ ਦੇ 8ਵੇਂ ਪਦੇ ਵਿੱਚ ਗੁਰੂ ਸਾਹਿਬ ਸਾਰੀ ਗੱਲ ਨੂੰ ਖੋਲ੍ਹ ਕੇ ਆਪਣੀ ਮੱਤ ਉੱਥੇ ਰੱਖ ਕੇ ਸਮਝਾਉਂਦੇ ਨੇ ਕਿ ਕਿਸੇ ਲਫ਼ਜ਼ ਦੇ ਨਾਲ ਭੁਲੇਖਾਨਾ ਖਾ ਜਾਣਾ ਮੇਰਾ 8ਵੇਂ ਪਦੇ ਵਿੱਚ ਜੋ ਕਹਿਣ ਤੋਂ ਭਾਵ ਹੈ, ਇਹ ਅਸਲੀਅਤ ਵਿੱਚ ਉਸ ਸਾਰੀ ਅਸ਼ਟਪਦੀ ਵਿੱਚ ਜਿਹੜਾ ਲਫ਼ਜ਼ ਆਇਆ ਉਸਦਾ ਪਾਵਰ ਹੈ। ਇਸ ਨੂੰ ਕਹਿੰਦੇ ਨੇ ਪ੍ਰੋਡਾਵਾਦ। ਹੁਣ ਜਦੋਂ ਅਸੀਂ ਇਸ ਬਾਣੀ ਨੂੰ ਖੋਲ੍ਹ ਕੇ ਸਮਝਾਂਗੇ ਤਾਂ ਪਤਾ ਲੱਗੇਗਾ ਕਿ 8ਵੇਂ ਪਦੇ ਵਿੱਚ ਜੇਕਰ ਗੁਰੂ ਸਾਹਿਬ ਦਾ ਸਾਰ ਹੁੰਦਾ ਹੈ, ਗੁਰੂ ਸਾਹਿਬ ਨੇ ਖੁੱਲ੍ਹ ਕੇ ਉੱਥੇ ਠੋਕ ਵਜਾ ਕੇ ਆਪਣੀ ਗੱਲ ਉੱਥੇ ਪੇਸ਼ ਕੀਤੀ ਹੈ, ਬਾਕੀ ਸਾਰੀ ਅਸ਼ਪਦੀ 'ਚ ਵੀ ਕੀਤੀ ਹੈ, ਪਰ ਅਸ਼ਪਦੀ ਵਿੱਚ ਉਸ ਰਿਡਲ ਨੂੰ ਖੋਲ੍ਹਣ ਵਾਸਤੇ 8ਵੇਂ ਪਦੇ ਵਿੱਚ ਉਸਦਾ ਸੈਂਟਰਲ ਆਈਡੀਆ ਖੋਲ੍ਹ ਕੇ ਸਾਹਮਣੇ ਸਮਝਾ ਦਿੱਤਾ ਹੈ। ਜੇਕਰ ਮਨੁੱਖ ਨੂੰ ਸ਼ਲੋਕ ਨਾਲ ਨਾ ਸਮਝ ਆਇਆ ਹੋਵੇ, ਜੇਕਰ ਮਨੁੱਖ ਨੂੰ 6 ਪਦੇ ਪੜ੍ਹ ਕੇ ਸਮਝ ਨਾ ਆਇਆ ਹੋਵੇ ਔਰ ਮਨੁੱਖ ਅਰਥ ਆਪਣੇ ਖਿਆਲ ਨਾਲ ਬਣਾ ਰਿਹਾ ਹੋਵੇ, ਤਾਂ ਗੁਰੂ ਪਾਤਸ਼ਾਹ 8ਵੇਂ ਪਦੇ ਵਿੱਚ ਜਾ ਕੇ ਉਸਨੂੰ ਪੂਰੀ ਤਰ੍ਹਾਂ ਖੋਲ੍ਹ ਕੇ ਉਸਨੂੰ ਬਿਆਨ ਕਰ ਦਿੰਦੇ ਨੇ। ਹੁਣ ਅੱਜ ਦੇ 8ਵੇਂ ਪਦੇ ਨੂੰ ਪਹਿਲਾਂ ਥੋੜ੍ਹਾ ਜਿਹਾ ਦੇਖੀਏ। 8ਵੇਂ ਪਦੇ ਨੂੰ ਸਮਝੀਏ ਕਿ 8ਵੇਂ ਪਦੇ 'ਚ ਕਹਿ ਰਹੇ ਨੇ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਸਦ ਜੀਵੈ ਕੌਣ ਹੈ? ਅਸੀਂ ਰੋਜ਼ ਜਪਜੀ ਸਾਹਿਬ ਪੜ੍ਹਨ ਵੇਲੇ ਪੜ੍ਹਦੇ ਹਾਂ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ। ਅਕਾਲ ਮੂਰਤ ਅਤੇ ਅਜੂਨੀ ਕਿਹਨੂੰ ਕਹਿੰਦੇ ਹਾਂ? ਅਸੀਂ ਰੱਬ ਜੀ ਨੂੰ, ਵਾਹਿਗੁਰੂ ਜੀ ਦੇ ਗੁਣਾਂ ਨੂੰ। ਵਾਹਿਗੁਰੂ ਜੀ ਨਾ ਜੰਮਦੇ ਨੇ, ਕਾਲ ਤੋਂ ਪਰੇ ਨੇ, ਅਕਾਲ ਮੂਰਤ ਹਨ, ਅਜੂਨੀ ਹਨ, ਜੂਨੀਆਂ ਵਿੱਚ ਆਉਂਦੇ ਨਹੀਂ ਹਨ। ਸਦ ਜੀਵ ਹੈ ਨਹੀਂ ਮਰਤਾ। ਹੁਣ ਜਦੋਂ ਪਹਿਲੀ ਪੰਕਤੀ 'ਚ ਕਹਿੰਦੇ ਨੇ 8ਵੇਂ ਪਦੇ ਦੀ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਹਰ ਪਦੇ ਦੇ ਵਿੱਚ ਦੋ ਦੋ ਲਾਈਨਾਂ ਨੇ, ਇਹਦਾ ਮਤਲਬ 8 ਪਦੇ ਨੇ, 8 ਪਦਿਆਂ ਦੇ ਈਚ ਪਦੇ ਵਿੱਚ 5-5 ਪਦਿਆਂ ਦਾ ਸੈੱਟ ਹੈ ਔਰ ਹਰ ਪਦੇ ਵਿੱਚ ਦੋ ਦੋ ਲਾਈਨਾਂ ਨੇ। ਇਹਦਾ ਮਤਲਬ ਇਸ ਦੇ ਪਹਿਲੇ ਪਦੇ ਨੂੰ ਸਮਝੀਏ ਤਾਂ ਕਹਿ ਰਹੇ ਨੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਹੁਣ ਸਾਨੂੰ ਸਮਝ ਆਇਆ ਕਿ 8ਵੇਂ ਪਦੇ ਵਿੱਚ ਗੁਰੂ ਸਾਹਿਬ ਆਪਣੀ ਗੱਲ ਕਰਦੇ ਨੇ, ਤਾਂ ਕਹਿੰਦੇ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਬ੍ਰਹਮ ਗਿਆਨੀ ਹੈ। ਗੁਰੂ ਪਾਤਸ਼ਾਹ ਜੀ, ਮੈਨੂੰ ਤੇ ਭੁਲੇਖਾ ਲੱਗ ਗਿਆ ਸੀ ਸ਼ਾਇਦ ਕਿਸੇ ਮਨੁੱਖ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ, ਪਰ ਮਨੁੱਖ ਤੇ ਜੰਮਦਾ ਵੀ ਹੈ, ਮਨੁੱਖ ਤੇ ਮਰ ਵੀ ਜਾਂਦਾ ਹੈ, ਪਰ ਮੈਨੂੰ ਭੁਲੇਖਾ ਨਾ ਪੈ ਜਾਏ, ਇਸ ਕਰਕੇ ਤੁਸੀਂ 8ਵੇਂ ਪਦੇ 'ਚ ਖੋਲ੍ਹ ਕੇ ਸਮਝਾਇਆ, ਜੋ ਇਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਵਾਹਿਗੁਰੂ ਰਾਮ ਅੱਲਾ ਗੋਡ ਖੁਦਾ ਰੱਬ, ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਉਹ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ। ਰੱਬ ਜੀ ਹਮੇਸ਼ਾ ਜੀਂਦੇ ਨੇ, ਆਦਿ ਸੱਚ ਵਿਵਾਦ ਸੱਚ ਹੈਪੀ ਸੱਚ ਨਾਨਕ ਦੋਸੀ ਵੀ ਸੱਚ। ਹੁਣ ਕਹਿੰਦੇ ਬ੍ਰਹਮ ਗਿਆਨੀ ਮੁਕਤ ਜੁਗਤ ਜੀਵ ਕਾ ਦਾਤਾ। ਮੁਕਤ ਜੁਗਤ ਕਾ ਦਾਤਾ ਬ੍ਰਹਮ ਗਿਆਨੀ ਕੌਣ? ਮਨੁੱਖ ਕੋਈ ਨਹੀਂ, ਰੱਬ ਜੀ, ਕਿਉਂਕਿ ਉੱਪਰ ਦੱਸ ਦਿੱਤਾ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਦੁਨੀਆਂ ਦਾ ਕੋਈ ਮਨੁੱਖ ਸ੍ਰਿਸ਼ਟੀ ਦਾ ਕਰਤਾ ਨਹੀਂ ਹੋ ਸਕਦਾ, ਕਿਉਂਕਿ ਮਨੁੱਖਾਂ ਤੋਂ ਪਹਿਲਾਂ ਸ੍ਰਿਸ਼ਟੀ ਬਣੀ ਸੀ। ਮਨੁੱਖ ਆਉਂਦੇ ਜਾਂਦੇ ਰਹਿੰਦੇ ਨੇ, ਪਰ ਸ੍ਰਿਸ਼ਟੀ ਪਹਿਲਾਂ ਬਣੀ ਸੀ, ਸ੍ਰਿਸ਼ਟੀ ਬਾਅਦ ਵਿੱਚ ਵੀ ਰਹੇਗੀ, ਅਸੀਂ ਸਾਰੇ ਆ ਕੇ ਚਲੇ ਜਾਂਦੇ ਰਹਾਂਗੇ। ਪਰ ਕੋਈ ਵੀ ਇਨਸਾਨ ਜੇਕਰ ਬ੍ਰਹਮ ਗਿਆਨੀ ਤਾਂ ਉਹ ਸ੍ਰਿਸ਼ਟੀ ਕਾ ਕਰਤਾ ਨਹੀਂ ਹੋ ਸਕਦਾ। ਹੁਣ ਕਹਿੰਦੇ ਨੇ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ। ਇੱਕ ਹੋਰ ਝਲਕ ਮਿਲ ਗਈ, ਮੁਕਤ ਜੁਗਤ ਜੀ ਕਾ ਦਾਤਾ, ਰੱਬ ਜੀ ਤੁਸੀਂ ਹੋ? ਹਾਂਜੀ, ਗੁਰੂ ਪਾਤਸ਼ਾਹ ਕਹਿੰਦੇ ਨੇ ਰੱਬ ਜੀ ਨੇ ਮਨੁੱਖ ਨੂੰ ਮੁਕਤ ਕਰਾਉਣ ਵਾਸਤੇ ਇਸ ਨੂੰ ਇੱਕ ਜੁਗਤ ਬਖਸ਼ੀ ਹੋਈ ਹੈ, ਇਸ ਨੂੰ ਇੱਕ ਜੀ ਪ੍ਰਾਣ ਦਿੱਤੇ ਹੋਏ ਨੇ। ਕੀ? ਸ਼ਬਦ ਗੁਰੂ, ਪਵਨ ਗੁਰੂ, ਸੱਚ ਦਾ ਗਿਆਨ ਦਿੱਤਾ ਜਿਹਦੇ ਨਾਲ ਮਨੁੱਖ ਮੁਕਤ ਹੁੰਦਾ ਹੈ। ਇਹਦਾ ਜਿਹੜਾ ਬੰਧਨ ਹੈ ਉਹਦੇ ਤੋਂ ਮੁਕਤ ਕਰਾਉਣ ਵਾਸਤੇ ਇਹਨੂੰ ਸਤਿਗੁਰ ਦਿੱਤਾ, ਸ਼ਬਦ ਗੁਰੂ ਜਿਸਨੂੰ ਅਸੀਂ ਕਹਿੰਦੇ ਹਾਂ। ਸ਼ਬਦ ਗੁਰੂ ਦੇ ਨਾਲ ਵੀ ਰਾਈਟ ਫਰੋਮ ਬਿਗਨਿੰਗ ਹੀ ਜੋੜ ਦਿੱਤਾ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਸਿੱਧ ਗੋਸ਼ਟ ਪੜ੍ਹਦੇ ਹਾਂ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਸਿੱਧਾਂ ਦੇ ਨਾਲ ਮੁਲਾਕਾਤ ਜਦੋਂ ਹੁੰਦੀ ਹੈ, ਸਿੱਧ ਗੋਸ਼ਟ ਜਦੋਂ ਹੁੰਦੀ ਹੈ, ਤਾਂ ਉਹਦੇ ਵਿੱਚ ਸਿੱਧ ਪੁੱਛਦੇ ਨੇ ਤੇਰਾ ਕਮਣ ਗੁਰੂ ਕਿਸਕਾ ਤੂੰ ਚੇਲਾ? ਗੁਰੂ ਸਾਹਿਬ ਜਵਾਬ ਦਿੰਦੇ ਨੇ ਮੇਰਾ ਸ਼ਬਦ ਗੁਰੂ ਸੁਰਤ ਤੁਨ ਚੇਲਾ, ਸ਼ਬਦ ਗੁਰੂ ਹੈ ਮੇਰਾ ਅਤੇ ਜਿਹੜੀ ਮੇਰੀ ਸੁਰਤ ਉਸਨੂੰ ਫੋਲੋ ਕਰਦੀ ਹੈ ਉਹ ਉਸਦੀ ਚੇਲਾ ਹੈ। ਪਤਾ ਲੱਗਾ ਰੱਬ ਜੀ ਬ੍ਰਹਮ ਗਿਆਨੀ ਹਨ ਅਤੇ ਆਪਣੇ ਗਿਆਨ ਬ੍ਰਹਮ ਦੇ ਗਿਆਨ ਦੇ ਰਾਹੀਂ, ਜਿਸ ਨੂੰ ਅਸੀਂ ਸਤਿਗੁਰ ਕਹਿੰਦੇ ਹਾਂ। ਸਤਿਗੁਰ ਗੁਰਬਾਣੀ ਅਨੁਸਾਰ ਸਰੀਰ ਨਹੀਂ ਆਉਂਦਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਸਤਿਗੁਰ ਸਰੀਰ ਨਹੀਂ ਹੁੰਦਾ। ਜੇਕਰ ਅਸੀਂ ਇਹ ਗੱਲ ਸਮਝ ਲਈਏ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਾਨੂੰ ਇਹ ਸਿਖਾਇਆ ਗਿਆ ਕਿ ਇਹ ਮਨੁੱਖ ਜੇ ਸਤਿਗੁਰ ਦੇ ਨਾਲ ਸਰੀਰਕ ਤੌਰ 'ਤੇ ਜੁੜ ਜਾਏਗਾ ਭੁਲੇਖੇ 'ਚ ਪੈ ਜਾਏਗਾ, ਸਰੀਰਕ ਤੌਰ 'ਤੇ ਜੁੜ ਜਾਏਗਾ ਉਸਦਾ ਸਰੀਰ ਦੁਨਿਆਵੀ ਹੁਕਮ ਨਿਯਮ ਸਿਸਟਮ ਦੇ ਮੁਤਾਬਕ ਕੁਦਰਤ ਦੇ ਨਿਯਮਾਂ 'ਚ ਖਤਮ ਵੀ ਹੋ ਜਾਏਗਾ, ਤੂੰ ਨਵਾਂ ਸਤਿਗੁਰ ਲੱਭਦਾ ਰਹਿ ਜਾਏਗਾ। ਇਸ ਕਰਕੇ ਸਦੀਵੀ ਜਿਹੜਾ ਰੱਬ ਜੀ ਦਾ ਸੱਚ ਦਾ ਗਿਆਨ ਹੈ ਉਸ ਨੂੰ ਸਤਿਗੁਰ ਬਣਾ ਲੈ, ਸ਼ਬਦ ਗੁਰੂ ਸੁਰਤ ਤੂੰ ਚੇਲਾ, ਉਹ ਜਿਹੜੀ ਪਵਣ ਗੁਰੂ ਤੈਨੂੰ ਮਿਲੀ ਹੈ ਜਿਹਦੇ ਨਾਲ ਤੂੰ ਜੀਂਦਾ, ਤੇਰਾ ਆਤਮਾ ਜਿੰਦਾ ਰਹਿੰਦਾ। ਇਹ ਦੁਨਿਆਵੀ ਇੱਕ ਫਿਲੋਸਫੀ ਅਲੱਗ ਹੈ ਕਿ ਸਾਡਾ ਸਰੀਰ ਤਾਂ ਜਿੰਦਾ ਰਹਿੰਦਾ ਜੇ ਇਹਨੂੰ ਆਕਸੀਜਨ ਮਿਲਦੀ ਹੈ, ਪਰ ਸਾਡਾ ਆਤਮਕ ਸਰੀਰ ਜਿਸ ਨੂੰ ਅਸੀਂ ਕਹਿੰਦੇ ਹਾਂ ਦੁਰਲਭ ਦੇ ਭਈ ਪ੍ਰਾਪਤ ਮਾਨੁਖ ਦਿਓਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਉਹ ਜਿਹੜਾ ਸਾਡਾ ਸਰੀਰ ਬਣਦਾ ਨਾ ਇੱਕ ਸੂਖਸ਼ਮ ਦੇਹ ਜਿਹੜੀ ਬਣਦੀ ਹੈ ਜਿਹੜੀ ਸਤਿਗੁਰ ਦੇ ਘਰ ਜਨਮ ਲੈ ਕੇ ਬਣਦੀ ਹੈ, ਉਸ ਸਰੀਰ ਦੀ ਗੱਲ ਚੱਲ ਰਹੀ ਹੈ। ਉਹ ਤੈਨੂੰ ਮੁਕਤ ਕਰਾਉਣ ਵਾਲਾ ਸੱਚ ਦਾ ਗਿਆਨ ਰੱਬ ਜੀ ਸਤਿਗੁਰ ਰਾਹੀਂ ਦਿੰਦੇ ਨੇ। ਹੁਣ ਅਸੀਂ ਇੱਥੇ ਆ ਕੇ ਇਤਨੀ ਗੱਲ ਸਮਝੀ ਕਿ ਰੱਬ ਜੀ ਬ੍ਰਹਮ ਗਿਆਨੀ ਹਨ ਅਤੇ ਰੱਬ ਜੀ ਦਾ ਸਤਿਗੁਰ, ਰੱਬ ਜੀ ਦਾ ਗਿਆਨ, ਰੱਬ ਜੀ ਦਾ ਸੱਚਾ ਗਿਆਨ ਬ੍ਰਹਮ ਗਿਆਨ ਮੁਕਤ ਜੁਗਤ ਜੀ ਕਾ ਦਾਤਾ ਹੈ। ਇਹਦਾ ਮਤਲਬ ਰੱਬ ਅਤੇ ਰੱਬ ਜੀ ਦਾ ਗਿਆਨ ਗੁਰ, ਇਹ ਬ੍ਰਹਮ ਗਿਆਨੀ ਹੈ, ਇਹ ਬ੍ਰਹਮ ਦਾ ਗਿਆਨ ਹੈ। ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਰੱਬ ਜੀ ਹੁੰਦੇ ਨੇ ਪੂਰਨ ਪੁਰਖ ਤੇ ਰੱਬ ਜੀ ਦਾ ਗਿਆਨ ਪਰਫੈਕਟ ਹੁੰਦਾ ਹੈ, ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹੱਥ। ਅਸੀਂ ਸੋਚਦੇ ਸੀ ਕਿਸੇ ਮਨੁੱਖ ਦਾ ਸਭ ਉੱਪਰ ਹੱਥ ਨਹੀਂ ਹੋ ਸਕਦਾ। ਉਹ ਮਨੁੱਖ ਜਿੱਥੇ ਬੈਠਾ ਉਹਦੀ ਜ਼ਿਆਦਾ ਤੋਂ ਜ਼ਿਆਦਾ ਲੰਬਾਈ ਹੋਏਗੀ 2 ਫੁੱਟ ਜਾਂ 3 ਫੁੱਟ ਦੇ ਹੱਥ ਉਹ ਲੰਬੇ ਕਰ ਸਕਦਾ ਹੈ, ਪਰ ਇਸ ਤੋਂ ਜ਼ਿਆਦਾ ਸਾਰਿਆਂ ਉੱਪਰ ਹੱਥ ਨਹੀਂ ਰੱਖ ਸਕਦਾ। ਪਰ ਬ੍ਰਹਮ ਗਿਆਨੀ ਕਾ ਸਭ ਉੱਪਰ ਹੱਥ, ਰੱਬ ਜੀ ਦਾ ਗਿਆਨ ਸਾਰੀ ਸ੍ਰਿਸ਼ਟੀ ਤੇ ਸਾਰੇ ਮਨੁੱਖਾਂ ਵਾਸਤੇ ਅਵੇਲੇਬਲ ਹੈ, ਸਭ ਉੱਪਰ ਹੱਥ ਹਰ ਮਨੁੱਖ ਨੂੰ ਸਮਝਾਉਂਦੇ ਹਨ ਤੂੰ ਕਿਸ ਤਰ੍ਹਾਂ ਜੀ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਇਹ ਸਾਰੀ ਸ੍ਰਿਸ਼ਟੀ ਬ੍ਰਹਮ ਗਿਆਨੀ ਰੱਬ ਜੀ ਦੀ ਬਣਾਈ ਹੋਈ ਹੈ, ਰੱਬ ਜੀ ਸਾਰੀ ਸ੍ਰਿਸ਼ਟੀ ਵਿੱਚ ਪਸਰੇ ਹੋਏ ਨੇ, ਸਾਰਾ ਆਕਾਰ ਰੱਬ ਜੀ ਦਾ। ਬ੍ਰਹਮ ਗਿਆਨੀ ਆਪ ਨਿਰੰਕਾਰ, ਰੱਬ ਜੀ ਤੁਸੀਂ ਆਪ ਹੀ ਬ੍ਰਹਮ ਗਿਆਨੀ ਹੋ, ਨਿਰੰਕਾਰ ਹੋ, ਆਕਾਰ ਰਹਿਤ ਹੋ, ਰੂਪ ਨਾ ਰੇਖ ਨਾ ਰੰਗ ਕਿਚ, ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜੀ ਸੋਵੈ ਸੁਪ੍ਰਸੰਨ, ਤੁਸੀਂ ਨਿਰਾਕਾਰ ਹੋ। ਬ੍ਰਹਮ ਗਿਆਨੀ ਕੀ ਸ਼ੋਭਾ, ਬ੍ਰਹਮ ਗਿਆਨੀ ਬਣੀ ਰੱਬ ਜੀ ਦੇ ਗਿਆਨ ਦੇ ਨਾਲ ਰੱਬ ਜੀ ਨੂੰ ਸਮਝਿਆ ਜਾਂਦਾ ਹੈ, ਭਾਵ ਸਤਿਗੁਰ ਹੀ ਬ੍ਰਹਮ ਗਿਆਨੀ ਰੱਬ ਜੀ ਦੀ ਸ਼ੋਭਾ ਨੂੰ ਸਮਝਦਾ ਹੈ। ਸਤਿਗੁਰ ਕੋਲੋਂ ਗਿਆਨ ਲੈ ਲੈ ਤੇ ਸਤਿਗੁਰ ਕੋਲੋਂ ਗਿਆਨ ਲੈ ਕੇ ਰੱਬ ਜੀ ਦੀ ਵਡਿਆਈਆਂ ਦੀ ਵਿਚਾਰ ਕਰਿਆ ਕਰ। ਪਰ ਰੱਬ ਜੀ ਕੈਸੇ ਨੇ ਸਿਰਫ ਸਤਿਗੁਰ ਜਾਣਦਾ, ਤੂੰ ਕੀ ਸਲਾਹ ਸਕਦਾ, ਵਿਣ ਡਿੱਠਾ ਕਿਆ ਸਲਾਹੀਏ, ਤੈਨੂੰ ਸਲਾਹਣਾ ਨਹੀਂ ਆਏਗਾ। ਸਤਿਗੁਰ ਦੀ ਐਨਕ ਲੈ ਲੈ, ਸਤਿਗੁਰ ਦੀ ਮਤ ਲੈ ਲੈ, ਸਤਿਗੁਰ ਦੀ ਸੋਝੀ ਸਮਝ ਲੈ ਲੈ, ਤਾਂ ਰੱਬ ਦੀ ਵਡਿਆਈਆਂ ਦੀ ਵਿਚਾਰ ਕਰਿਆ ਕਰ। ਕਹਿੰਦੇ ਬ੍ਰਹਮ ਗਿਆਨੀ ਕੀ ਸ਼ੋਭਾ, ਬ੍ਰਹਮ ਗਿਆਨੀ ਬਣੀ, ਬ੍ਰਹਮ ਦੇ ਗਿਆਨ ਦੇ ਨਾਲ ਬ੍ਰਹਮ ਗਿਆਨੀ ਰੱਬ ਜੀ ਦੀ ਸ਼ੋਭਾ ਕੀਤੀ ਜਾ ਸਕਦੀ ਹੈ, ਉਹ ਸਤਿਗੁਰ ਹੈ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ, ਸਾਰੀ ਸ੍ਰਿਸ਼ਟੀ ਦਾ ਜਿਹੜਾ ਮਾਲਕ ਹੈ ਉਹ ਸਰਬ ਕਾ ਧਨੀ ਹੈ। ਹੁਣ ਸਾਨੂੰ ਇੱਕ ਮੀਲ ਪੱਥਰ ਮਿਲ ਗਿਆ ਜਿੱਥੋਂ ਅਸੀਂ ਡਾਇਰੈਕਸ਼ਨ ਲੈ ਕੇ ਇਸ ਫਲਾਈਟ ਨੂੰ ਪਕੜ ਸਕਦੇ ਹਾਂ ਕਿ ਅਸੀਂ ਬ੍ਰਹਮ ਗਿਆਨੀ ਕਿਸੇ ਮਨੁੱਖ ਨੂੰ ਸਮਝ ਰਹੇ ਸਾਂ। ਤੇ ਹੁਣ ਪਹਿਲੀ ਗੱਲ ਪਤਾ ਲੱਗੀ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ। ਸੁਖਮਨੀ ਸਾਹਿਬ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਜੋ ਸਤਿਗੁਰ ਜੋ ਰੱਬ ਜੀ ਨੂੰ ਜਾਣਦਾ, ਸਤਿਪੁਰਖ ਰੱਬ ਜੀ ਨੇ, ਰੱਬ ਜੀ ਨੂੰ ਕੇਵਲ ਸਤਿਗੁਰ ਜਾਣਦਾ, ਜੋ ਜਾਣਦਾ ਉਹਦਾ ਨਾਂ ਕੀ ਹੈ, ਸਤਿਗੁਰ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ। ਹੁਣ ਅਸੀਂ ਸਾਰੀ ਸ੍ਰਿਸ਼ਟੀ ਦੇ ਜਿਤਨੇ ਮਨੁੱਖ ਹਾਂ, ਜੇਕਰ ਅਸੀਂ ਮਨੁੱਖ ਸਾਰੇ ਸਤਿਗੁਰ ਜੀ ਦਾ ਸੱਚਾ ਗਿਆਨ ਲੈ ਲਈਏ, ਸਤਿਗੁਰ ਦਾ ਸੱਚਾ ਗਿਆਨ ਲੈਣ ਵਾਲਾ ਮਨੁੱਖ ਨੂੰ ਗੁਰਬਾਣੀ ਵਿੱਚ ਸਿੱਖ ਕਹਿੰਦੇ ਨੇ। ਤਿਸਕੈ ਸੰਗ ਸਿੱਖ ਉਦਰੈ, ਐ ਸਿੱਖ ਐ ਮਨੁੱਖ ਐ ਦੁਨੀਆਂ ਦੇ ਕੋਈ ਵੀ ਇਨਸਾਨ ਜੇ ਤੂੰ ਆਪਣਾ ਉਧਾਰ ਕਰਨਾ ਚਾਹੁੰਦਾ, ਜੀਂਦੇ ਜੀ ਮੁਕਤ ਅਵਸਥਾ ਪ੍ਰਾਪਤ ਕਰਨਾ ਚਾਹੁੰਦਾ ਤੇ ਪਤਾ ਕੀ ਕਰ, ਸਤਿਗੁਰ ਦੀ ਬਾਣੀ ਦਾ ਸੰਗ ਕਰ। ਸਤਿਗੁਰ ਦੇ ਸੰਗ ਕਰਨ ਦਾ ਮਤਲਬ ਹੈ ਗੁਰ ਕਿਆ ਸਕਾਰ ਕਮਾਵੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਤੂੰ ਸਤਿਗੁਰ ਦੀ ਮਤ ਨੂੰ ਲੈ ਲੈ, ਸਤਿਗੁਰ ਦਾ ਸੰਗ ਕਹਿਲਾਂਦਾ ਹੈ। ਸਤਿਗੁਰ ਦਾ ਸੰਗ ਸਰੀਰਕ, ਤੂੰ ਕਿਸੇ ਜਗ੍ਹਾ ਨੇੜੇ ਜਾ ਕੇ ਕਿਸੇ ਤੀਰਥ ਤੇ ਬਹਿ ਜਾਏ ਉਹਨੂੰ ਨਹੀਂ ਕਹਿੰਦੇ ਨੇ। ਸਤਿਗੁਰ ਦਾ ਸੰਗ ਸੁਰਤ ਕਰਦੀ ਹੈ, ਸੁਰਤ ਧੁਨ ਚੇਲਾ ਹੈ ਨਾ ਸ਼ਬਦ ਗੁਰੂ ਦੀ। ਸਤਿਗੁਰ ਦਾ ਸੰਗ ਕਰਨਾ ਤਾਂ ਸਤਸੰਗਤ ਸਤਿਗੁਰ ਸਭ ਤੋਂ ਉੱਤਮ ਹੈ। ਤੂੰ ਜੇ ਸੰਗਤ ਕਰਨੀ ਹੈ ਤੇ ਸਤਿਗੁਰ ਦੇ ਗਿਆਨ ਦੀ ਸੰਗਤ ਕਰ, ਸੁਰਤ ਕਰਕੇ ਕਰ, ਮਨ ਕਰਕੇ ਕਰ, ਚਿੱਤ ਬੁੱਧ ਕਰਕੇ ਕਰ। ਹੁਣ ਅਸੀਂ ਜਦੋਂ ਇਹ ਸਮਝੇ ਕਿ ਇਸ ਸ਼ਬਦ ਦੇ ਵਿੱਚ ਇਸ ਅਸ਼ਟਪਦੀ ਦੇ ਉੱਪਰ ਸ਼ਲੋਕ ਲਿਖਿਆ ਹੈ, ਉਸ ਸ਼ਲੋਕ ਨੂੰ ਅਸੀਂ ਪਹਿਲਾਂ ਹੁਣ ਸਮਝ ਲਈਏ। ਸ਼ਲੋਕ ਲਿਖਿਆ ਹੈ, ਮਨ ਸਾਚਾ ਮੁਖ ਸਾਚਾ ਸੋਏ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਰੱਬ ਜੀ ਦੇ ਨਾਲ ਸਤਿਗੁਰ ਜੀ ਜੁੜੇ ਹੋਏ ਨੇ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਇਸ ਕਰਕੇ ਸਤਿਗੁਰ ਦਾ ਮੁਖ ਸੱਚਾ ਹੈ, ਮਨ ਸੱਚਾ ਹੈ, ਤੇ ਜੋ ਇਨਸਾਨ ਸਤਿਗੁਰ ਦੀ ਇਹ ਬਾਣੀ ਜੋ ਵੀ ਸਿੱਖ ਸੁਣ ਕੇ ਸਮਝਦਾ ਹੈ ਉਹਦਾ ਵੀ ਮਨ ਤੇ ਮੁਖ ਪਵਿੱਤਰ ਹੋਣਾ ਸ਼ੁਰੂ ਹੋ ਜਾਂਦਾ ਹੈ। ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਣਾ, ਕਹਿੰਦੇ ਮਨ ਸਾਚਾ ਮੁਖ ਸਾਚਾ ਹੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਰੱਬ ਜੀ ਤੋਂ ਇਲਾਵਾ ਕਿਸੇ ਹੋਰ ਵੱਲ ਟੇਕ ਨਹੀਂ ਰੱਖਦਾ। ਸਤਿਗੁਰ ਸਮਝਾ ਦਿੰਦਾ, ਕਿਉਂ? ਕਿਉਂਕਿ ਸਤਿਗੁਰ ਕਿਸੇ ਹੋਰ ਦੀ ਟੇਕ ਤਾਂ ਨਹੀਂ ਰੱਖਦਾ, ਸਤਿਗੁਰ ਰੱਬ ਜੀ ਦਾ ਗਿਆਨ ਹੈ ਨਾ, ਗੁਰਪ੍ਰਸਾਦ ਹੈ, ਇਸ ਕਰਕੇ ਉਹਨੂੰ ਕਿਸੇ ਦੀ ਟੇਕ ਨਹੀਂ ਲੈਣੀ ਹੈ। ਤੇ ਮਨੁੱਖ ਨੂੰ ਵੀ ਇਹ ਸਮਝਾ ਦਿੱਤਾ ਜਾਂਦਾ ਕਿ ਮਨੁੱਖ ਤੂੰ ਮਾਨੁੱਖ ਕੀ ਟੇਕ ਬਿਰਥੀ ਸਭ ਜਾਣ ਕਰਨਾ, ਅਤੇ ਦੁਨਿਆਵੀ ਕਿਸੇ ਚੀਜ਼ ਉੱਤੇ ਤੂੰ ਟੇਕ ਨਹੀਂ ਰੱਖਣੀ, ਭਾਵੇਂ ਉਹ ਤੀਰਥ ਹੋਵੇ, ਭਾਵੇਂ ਕੋਈ ਮਨੁੱਖ ਹੋਵੇ, ਭਾਵੇਂ ਕੋਈ ਸ਼ਾਹ ਹੋਵੇ, ਤੇ ਭਾਵੇਂ ਕੋਈ ਜਗ੍ਹਾ ਹੋਵੇ, ਭਾਵੇਂ ਕੋਈ ਧਨ ਪਦਾਰਥ ਹੋਣ। ਕਹਿੰਦੇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸੀਂ ਅੱਠਵੇਂ ਪਦੇ ਨੂੰ ਪੜਿਆ ਸੀ, ਅੱਠਵੇਂ ਪਦੇ ਨੂੰ ਪੜ੍ਹ ਕੇ ਪਤਾ ਲੱਗਾ ਸੀ ਕਿ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਕਹਿੰਦੇ ਨੇ ਰੱਬ ਜੀ ਨੂੰ, ਤੇ ਰੱਬ ਜੀ ਦੇ ਗਿਆਨ ਨੂੰ ਬ੍ਰਹਮ ਦਾ ਗਿਆਨ ਕਹਿੰਦੇ ਨੇ। ਹੁਣ ਗੁਰਮਤ ਵਿੱਚ ਇਹ ਬ੍ਰਹਮ ਦਾ ਗਿਆਨ ਕੀ ਹੈ? ਕਾਸ਼ ਅਸੀਂ ਇਸ ਗੱਲ ਨੂੰ ਥੋੜ੍ਹਾ ਜਿਹਾ ਇਸ ਦਿੱਤੇ ਹੋਏ ਸਮੇਂ ਅੰਦਰ ਸਮਝਣ ਦਾ ਯਤਨ ਕਰ ਸਕੀਏ। ਜੇਕਰ ਅਸੀਂ ਇਹ ਕਹੀਏ ਕਿ ਜੋ ਮਨੁੱਖ ਬ੍ਰਹਮ ਦਾ ਗਿਆਨ ਲੈਂਦਾ ਹੈ ਉਹਦੇ ਜੀਵਨ ਵਿੱਚ ਸਾਇੰਸ ਲੱਛਣ ਕਿਹੜੇ ਚਿੰਨ੍ਹ ਹੋ ਜਾਂਦੇ ਨੇ ਜੋ ਸਤਿਗੁਰ ਦੇ ਹਨ? ਸਤਿਗੁਰ ਵਰਗਾ ਵੈਸਾ ਉਸ ਸਿੱਖ ਦਾ ਜੀਵਨ ਹੋ ਜਾਂਦਾ ਹੈ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਭਾਵ ਬ੍ਰਹਮ ਦਾ ਗਿਆਨ ਲੈਣ ਨਾਲ ਮਨੁੱਖ ਦਾ ਜੀਵਨ ਇੰਜ ਚੇਂਜ ਹੋ ਜਾਂਦਾ ਹੈ। ਬ੍ਰਹਮ ਦੇ ਗਿਆਨ ਦੇ ਨਾਲ ਕਿਸੇ ਮਨੁੱਖ ਨੂੰ ਜੇ ਅਸੀਂ ਬ੍ਰਹਮ ਗਿਆਨੀ ਕਹਿਣ ਲੱਗੇ ਨਾ ਤਾਂ ਫਿਰ ਭੁਲੇਖਾ ਪੈ ਜਾਏਗਾ। ਕਿਉਂ? ਕਿਉਂਕਿ ਉਹ ਅਜੂਨੀ ਨਹੀਂ ਹੈ, ਉਹ ਕਰਤਾ ਪੁਰਖ ਨਹੀਂ ਹੈ, ਉਹ ਸ੍ਰਿਸ਼ਟੀ ਦਾ ਕਰਤਾ ਨਹੀਂ ਹੈ। ਕੋਈ ਵੀ ਮਨੁੱਖ ਬ੍ਰਹਮ ਦਾ ਗਿਆਨ ਲੈ ਕੇ ਮਨ ਸਾਚਾ ਮੁਖ ਸਾਚਾ ਤੇ ਕਰ ਸਕਦਾ, ਪਰ ਬ੍ਰਹਮ ਗਿਆਨੀ ਆ ਪਰਮੇਸ਼ਰ ਗੁਰਬਾਣੀ ਮੁਤਾਬਕ। ਹੁਣ ਅਸੀਂ ਇਸ ਗੱਲ ਨੂੰ ਅਸ਼ਟਪਦੀ ਨੂੰ ਸਾਰਾ ਸਮਝਣ ਵਾਸਤੇ ਪੂਰੀ ਅਸ਼ਟਪਦੀ ਨੂੰ ਸਮਝਾਂਗੇ, ਪਰ ਪਹਿਲਾਂ ਇਸ ਬਰੀਕੀ ਨੂੰ ਸਮਝੀਏ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਪਹਿਲਾਂ ਉੱਤੇ ਸ਼ਲੋਕ ਆ ਗਿਆ, ਆਦਿ ਗੁਰੇ ਨਮੇ ਜੁਗਾਦ ਗੁਰੇ ਨਮੇ। ਕਹਿੰਦੇ ਨੇ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਸੁਖ ਅੰਮ੍ਰਿਤ ਪ੍ਰਭ ਨਾਮ, ਰੱਬ ਜੀ ਦਾ ਗਿਆਨ, ਰੱਬ ਜੀ ਦਾ ਗੁਰ ਜਿਹੜਾ ਆਦਿ ਗੁਰੇ ਨਮੇ ਜੁਗਾਦ ਗੁਰੇ ਨੇ ਸਮਝਾਇਆ, ਉਹ ਸੁਖੀ ਕਰ ਦਿੰਦਾ ਮਨੁੱਖ ਨੂੰ, ਅੰਮ੍ਰਿਤਮਈ ਉਹਨੂੰ ਜੀਵਨ ਬਖਸ਼ ਦਿੰਦਾ, ਪਰ ਹੁੰਦਾ ਕੀ ਹੈ, ਜੋ ਮਨੁੱਖ ਇਸ ਨੂੰ ਲੈਂਦਾ ਭਗਤ ਜਿਨਾ ਕਹਿ, ਧਰਤੀ ਦਾ ਕੋਈ ਵੀ ਮਨੁੱਖ ਲੈ ਸਕਦਾ ਇਸ ਨੂੰ, ਜੋ ਮਨੁੱਖ ਇਸ ਨੂੰ ਲੈਂਦਾ ਗੁਰੂ ਪਾਤਸ਼ਾਹ ਕਹਿੰਦੇ ਨੇ ਭਗਤ ਜਿਨਾ ਕਹਿ ਮਨ ਵਿਸ਼ਰਾਮ, ਉਹ ਮਨੁੱਖ ਟਿਕ ਜਾਂਦਾ ਹੈ, ਸੁਖੀ ਹੋ ਜਾਂਦਾ। ਕੋਈ ਵੀ ਮਨੁੱਖ ਰੱਬ ਜੀ ਦੀ ਬਾਣੀ ਨੂੰ ਪੜ੍ਹ ਕੇ ਰੱਬ ਜੀ ਦੇ ਬ੍ਰਹਮ ਦੇ ਗਿਆਨ ਨੂੰ ਲੈ ਕੇ ਸੁਖੀ ਹੋ ਸਕਦਾ ਹੈ, ਪਰ ਕੋਈ ਵੀ ਮਨੁੱਖ ਆਪਣੇ ਆਪ ਨੂੰ ਬ੍ਰਹਮ ਗਿਆਨੀ ਨਹੀਂ ਅਖਵਾ ਸਕਦਾ। ਕਿਉਂ? ਕਿਉਂਕਿ ਜੈਸੇ ਗੂੰਗੇ ਕੀ ਮਠਿਆਈ, ਜੇ ਕੋਈ ਕਿਸੇ ਨੂੰ ਕਹੇ ਮੈਂ ਬੜਾ ਪਹੁੰਚਿਆ ਹੋਇਆ, ਤੁਸੀਂ ਮੈਨੂੰ ਬ੍ਰਹਮ ਗਿਆਨੀ ਕਹੋ, ਇਹ ਭੁਲੇਖਾ ਹੈ। ਇਹ ਆਪਣੀ ਗੱਦੀ ਚਲਾਉਣ ਦਾ ਢੰਗ ਹੈ, ਇਹ ਆਪਣੀ ਦੁਕਾਨ ਚਲਾਉਣ ਦਾ, ਆਪਣੀ ਡੇਰੇਦਾਰੀ ਚਲਾਉਣ ਦਾ ਢੰਗ ਹੈ, ਕੋਈ ਕਹਿ ਨਹੀਂ ਸਕਦਾ। ਇਹ ਉਸ ਦੇ ਵਿੱਚ ਨਮਰਤਾ ਆ ਜਾਂਦੀ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਸਾਰੀ ਸ੍ਰਿਸ਼ਟੀ ਵਿੱਚ ਰੱਬ ਜੀ ਵਸ ਰਹੇ ਨੇ, ਸਾਰੀ ਸ੍ਰਿਸ਼ਟੀ ਨੂੰ ਬ੍ਰਹਮਾਂਡ ਕਹਿੰਦੇ ਨੇ। ਰੱਬ ਜੀ ਨੂੰ ਬ੍ਰਹਮ ਸਮਝਿਆ ਜਾਂਦਾ ਸੀ, ਸਮਝਿਆ ਜਾਂਦਾ ਹੈ, ਰੱਬ ਜੀ ਬ੍ਰਹਮ ਹਨ, ਤੇ ਰੱਬ ਜੀ ਦੀ ਇਹ ਸ੍ਰਿਸ਼ਟੀ ਬਣਾਈ ਹੋਈ ਬ੍ਰਹਿਮੰਡ ਹੈ, ਬ੍ਰਹਿਮੰਡ। ਇਹਦੇ ਵਿੱਚ ਸਭ ਜਗ੍ਹਾ ਰੱਬ ਜੀ ਮੌਜੂਦ ਨੇ, ਆਪੇ ਇਸ ਸ੍ਰਿਸ਼ਟੀ ਵਿੱਚ ਸਭ ਜਗ੍ਹਾ ਰਹਿੰਦੇ ਹਨ। ਉਹ ਰੱਬ ਜੀ ਨੂੰ ਜੇ ਤੂੰ ਦੇਖਣਾ ਹੋਵੇ ਤਾਂ ਕਿਵੇਂ ਦੇਖੇਗਾ? ਗੁਰੂ ਪਾਤਸ਼ਾਹ ਕਹਿੰਦੇ ਨੇ ਇੱਕ ਤਰੀਕਾ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਕੌਣ ਖੋਜੇਗਾ, ਕਿਵੇਂ ਪਤਾ ਲੱਗੇਗਾ? ਸਾਡਾ ਤੇ ਚਾਰੋ ਪਾਸੇ ਇਨਵਾਇਰਮੈਂਟ ਤੋਂ ਮਨ ਹੀ ਮੈਲਾ ਹੋ ਗਿਆ, ਸਾਡਾ ਤੇ ਬਚਪਨ ਤੋਂ ਮਨ ਪੈਦਾ ਹੋਣ ਸਾਰ ਹੀ ਪੋਲਿਊਟਿਡ ਹੋ ਜਾਂਦਾ। ਮਨ ਮੈਲੇ ਨੂੰ ਧੋਣਾ ਪਏਗਾ ਤਾਂ ਬ੍ਰਹਿਮੰਡੀ ਚ ਰੱਬ ਜੀ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ, ਮਹਿਸੂਸ ਹੋਣੇ ਸ਼ੁਰੂ ਹੋ ਜਾਂਦੇ ਨੇ। ਮਨ ਮੈਲੇ ਨੂੰ ਕੌਣ ਧੋਂਦਾ? ਬਾਹਰ ਪੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਮਨ ਧੋਵੋ ਸ਼ਬਦ ਲਾਗੋ ਹਰਸਿਓ ਰਹੋ ਚਿਤ ਲਾਏ ਨਾ, ਸਤਿਗੁਰ ਤੈਨੂੰ ਸਮਝਾ ਦੇਗਾ ਕਿ ਬਾਹਰ ਪੀਤਰ ਏਕੋ ਜਾਨੋ, ਜੋ ਤੂੰ ਬ੍ਰਹਿਮੰਡ ਚ ਰੱਬ ਦੇਖਣਾ ਚਾਹੁੰਦਾ ਨਾ, ਉਹ ਤੇਰੇ ਹਿਰਦੇ ਚ ਵਸਦਾ, ਸਾਰਿਆਂ ਦੇ ਹਿਰਦੇ ਚ ਵਸਦਾ। ਸਹਿਸ ਤਵ ਨੈਣ ਨਨ ਨੈਣ ਹੈ ਤੋਏ ਕੋ, ਸਹਿਸ ਮੂਰਤ ਨਨਾ ਏਕ ਤੋਈ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗਾਂਧੀ ਵਿਚਲਤ ਮੋਈ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਰੱਬ ਜੀ ਇੱਕ ਚਾਨਣ ਦਿੰਦੇ ਨੇ, ਉਹ ਚਾਨਣ ਹੈ ਗਿਆਨ ਗੁਰੂ, ਉਸ ਗਿਆਨ ਗੁਰੂ ਦੀ ਜੋਤ ਦੇ ਨਾਲ ਮਨੁੱਖ ਦੇ ਅੰਦਰ ਚਾਨਣ ਹੋ ਜਾਂਦਾ, ਸਾਰਿਆਂ ਦੇ ਅੰਦਰ ਚਾਨਣ ਹੋ ਜਾਂਦਾ, ਉਹ ਰੱਬ ਜੀ ਸਾਰਿਆਂ ਦੇ ਵਿੱਚ ਰਹਿੰਦੇ ਨੇ। ਇਹ ਗੱਲ ਗੁਰੂ ਸਮਝਾਉਂਦਾ ਹੈ, ਸ਼ਬਦ ਗੁਰੂ, ਬਾਰ ਪੀਤਰ ਏਕੋ ਜਾਨੋ। ਜਿਸ ਨੂੰ ਰੱਬ ਜੀ ਦਾ ਗਿਆਨ ਹੈ ਉਸ ਗੁਰੂ ਨੂੰ ਸਤਿਗੁਰ ਕਹਿੰਦੇ ਨੇ, ਉਹ ਬ੍ਰਹਮ ਦਾ ਗਿਆਨ ਦਿੰਦੇ ਨੇ, ਉਹ ਜਾਣਨ ਵਾਲੇ ਗੁਰੂ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਰੱਬ ਜੀ ਨੂੰ ਅਸੀਂ ਸਮਝ ਚੁੱਕੇ ਹਾਂ ਬ੍ਰਹਮ ਗਿਆਨੀ ਕਹਿੰਦੇ ਨੇ, ਤਾਂ ਰੱਬ ਜੀ ਮੁਕਤ ਜੁਗਤ ਜੀ ਕਾ ਦਾਤਾ ਨੇ, ਉਹਨਾਂ ਦਾ ਗਿਆਨ ਗੁਰੂ ਬ੍ਰਹਮ ਗਿਆਨੀ ਹੈ। ਜਿਹੜਾ ਸਾਨੂੰ ਬਾਹਰ ਭੀਤਰ ਏਕੋ ਜਾਨੋ, ਜਿਹੜਾ ਸਾਨੂੰ ਇਹ ਸਿਖਾਵੇ, ਜਿਹੜਾ ਸਾਨੂੰ ਇਹ ਕਵੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜਿਹੜਾ ਸਾਨੂੰ ਆਪਣੇ ਅੰਤਰ ਆਤਮੇ ਵੱਲ ਝਾਤ ਪਵਾ ਦੇਵੇ, ਉਸ ਅੰਤਰ ਆਤਮੇ ਦੀ ਝਾਤ ਪਵਾਉਣ ਵਾਲੇ ਨੂੰ ਸਤਿਗੁਰ ਕਹਿੰਦੇ ਨੇ, ਉਹਨੂੰ ਗੁਰੂ ਕਹਿੰਦੇ ਨੇ, ਗੁਰ ਕਹਿੰਦੇ ਨੇ। ਜਿਸ ਢੰਗ ਦੇ ਨਾਲ ਉਹ ਸਮਝਾ ਦੇ ਤਾਂ ਉਹਨੂੰ ਗੁਰ ਕਹਿੰਦੇ ਨੇ। ਜੋ ਗਿਆਨ ਹੈ ਉਹ ਗੁਰੂ ਹੈ, ਔਰ ਜਿਹੜਾ ਸੱਚਾ ਗਿਆਨ ਹੈ, ਜਿਹੜਾ ਯੂਨੀਵਰਸਲੀ ਟਰੁੱਥ ਹੈ, ਸਾਰੀ ਦੁਨੀਆ ਵਾਸਤੇ ਇਕੁਅਲੀ ਐਪਲੀਕੇਬਲ ਹੈ, ਸਾਰੀ ਮਾਨਵਤਾ ਵਾਸਤੇ, ਸਾਰੀ ਹਿਊਮੈਨਿਟੀ ਵਾਸਤੇ, ਉਹਨੂੰ ਸਤਿਗੁਰ ਕਹਿੰਦੇ ਨੇ। ਉਹ ਸਾਨੂੰ ਆਪ ਸਾਡੇ ਅੰਦਰ ਝਾਤ ਮਾਰਨੀ ਸਿਖਾ ਦਿੰਦਾ ਹੈ। ਕੱਲ ਵੀ ਅਸੀਂ ਡਿਸਕਸ ਕੀਤਾ ਸੀ ਵਿਜ਼ਡਮ ਦੀ, ਸਤਿਗੁਰ ਦੀ ਨਿਸ਼ਾਨੀ ਕੀ ਹੈ, ਉਹ ਮਨੁੱਖ ਨੂੰ ਬਾਹਰ ਦੇ ਬਦਲੇ ਆਪਣੇ ਅੰਦਰ ਝਾਤ ਪਵਾਉਂਦਾ ਹੈ। ਫਰੀਦਾ ਜੇਤੂ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਿਰਵਾਨ ਮੈਂ, ਸਿਰ ਨੀਵਾਂ ਕਰ ਵੇਖ, ਆਪਣੇ ਅੰਦਰ ਵੇਖਣਾ, ਆਪਣੇ ਅਵਗੁਣਾਂ ਨੂੰ ਫਰੋਲਣਾ, ਅਵਗੁਣ ਛੋਟ ਗੁਣਾਂ ਕੋ ਧਾਵੋ ਵੱਲ ਵਧਣਾ, ਆਪਣੇ ਅੰਤਰ ਆਤਮੇ ਵੱਲ ਜਿਹੜਾ ਝਾਤ ਪਵਾ ਦੇ, ਉਹ ਵਾਲੇ ਗਿਆਨ ਨੂੰ ਸਤਿਗੁਰ ਦਾ ਗਿਆਨ ਕਹਿੰਦੇ ਨੇ। ਸਤਿਗੁਰ ਜੀ ਬ੍ਰਹਮ ਗਿਆਨੀ ਹਨ, ਤੇ ਜਿਹੜਾ ਰੱਬ ਜੀ ਬਾਹਰ ਜੋ ਬ੍ਰਹਿਮੰਡੇ, ਬ੍ਰਹਿਮੰਡ ਵਿੱਚ ਕੌਣ ਹੈ? ਬ੍ਰਹਮ। ਜਿਹੜਾ ਬਾਹਰਲੇ ਸਾਰੀ ਸ੍ਰਿਸ਼ਟੀ ਦਾ ਬ੍ਰਹਮ ਦਾ ਤਾਂ ਰੂਪ ਰੇਖ ਰੰਗ ਕੁਛ ਹੈ ਨਹੀਂ ਹੈ, ਪਰ ਅੰਦਰ ਦੇ ਬ੍ਰਹਮ, ਅੰਦਰ ਦੇ ਰੱਬ ਜੀ ਨੂੰ ਅੰਤਰ ਆਤਮ ਚੀਨਣ ਨੂੰ ਜਿਹੜਾ ਦਿਖਾ ਦੇਵੇ, ਉਸ ਮਨੁੱਖ ਨੂੰ ਆਤਮ ਚੀਨਣਾ ਆ ਜਾਂਦਾ। ਉਹਨੂੰ ਕਹਿੰਦੇ ਨੇ ਗੁਰੂ ਪਾਤਸ਼ਾਹ ਆਪ ਵਿਚਾਰੇ ਸੋ ਗਿਆਨੀ ਹੋਏ। ਜੋ ਮਨੁੱਖ ਆਪਾਂ ਵਿਚਾਰਨ ਲੱਗ ਪੈਂਦਾ ਨਾ, ਉਹਨੂੰ ਗਿਆਨੀ ਕਹਿੰਦੇ ਨੇ। ਅਸੀਂ ਸੋਚਿਆ ਜਿਹੜਾ ਬਾਹਰ ਕੋਈ ਚਿੱਟੇ ਕੱਪੜੇ ਪਾਉਂਦਾ ਜਾਂ ਕਿਸੇ ਸਰੀਰਕ ਮਨੁੱਖ ਨੂੰ ਗਿਆਨੀ ਕਹਿੰਦੇ ਨੇ, ਕੋਈ ਉਹਦਾ ਭੇਖ ਨਹੀਂ ਹੁੰਦਾ, ਕਿਉਂਕਿ ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾ ਦਿੱਤਾ ਛੋਡੋ ਵੇਸ ਭੇਖ ਚਤਰਾਈ ਦੁਬਦਾ ਇਹ ਫਲ ਨਾ ਹੀ ਜੀਓ। ਕਿਸੇ ਭੇਖ ਨੂੰ ਗਿਆਨੀ ਨਹੀਂ ਕਹਿੰਦੇ ਨੇ। ਭੈ ਕਹੂੰ ਕੋ ਦੇਤ ਨਾ ਨੈ ਭੈ ਮਨ ਤਾਨ, ਕੌ ਨਾਨਕ ਸੁਣ ਰੇ ਮਨਾ ਗਿਆਨੀ ਤਾਂ ਇਹ ਬਖਾਨ। ਨਾ ਕਿਸੇ ਤੋਂ ਡਰਦਾ, ਨਾ ਕਿਸੇ ਨੂੰ ਡਰਾਉਂਦਾ, ਉਹ ਗਿਆਨੀ ਹੈ, ਉਹ ਸੱਚ ਦਾ ਗਿਆਨ ਲੈ ਲੈਂਦਾ। ਤੇ ਜਿਹੜਾ ਮਨੁੱਖ, ਭਾਵੇਂ ਅਸੀਂ ਮਨੁੱਖ ਲਫ਼ਜ਼ ਵਰਤੀਏ ਤੇ ਭਾਵੇਂ ਅਸੀਂ ਦੁਨਿਆਵੀ ਤੌਰ ਤੇ ਡਿਸਾਈਪਲ ਕਹਿ ਦਿੰਦੇ ਹਾਂ, ਚੇਲਾ ਕਹਿ ਦਿੰਦੇ ਹਾਂ, ਲੇਕਿਨ ਜੋ ਵੀ ਸੁਰਤ ਮਤ ਮਨ ਬੁੱਧ ਅਨੁਸਾਰ ਸ਼ਬਦ ਗੁਰੂ ਨੂੰ ਫੋਲੋ ਕਰਕੇ ਸਿੱਖ ਲੈਂਦਾ, ਆਤਮ ਚੀਨਣਾ ਸਿੱਖ ਲੈਂਦਾ, ਆਪ ਨੜਾ ਗਿਰਵਾਨ ਚੀਨਣਾ ਸਿੱਖ ਲੈਂਦਾ, ਆਪਣੇ ਅੰਦਰੋਂ ਬ੍ਰਹਮ ਨੂੰ ਦੇਖਦਾ। ਅਗੰਮ ਰੂਪ ਕਾ ਮਨ ਮੈਂ ਥਾਨਾ, ਉਹ ਬਾਹਰ ਜਿਹੜਾ ਬ੍ਰਹਮ ਦੱਸਿਆ ਸੀ ਨਾ, ਦੁਨੀਆ ਉਸਨੂੰ ਬ੍ਰਹਮ ਗਿਆਨ ਕਹਿੰਦੀ ਸੀ, ਬਾਹਰ ਦੇ ਗਿਆਨ ਨੂੰ ਲੈਣਾ। ਗੁਰੂ ਕਹਿੰਦਾ ਤੂੰ ਆਪਣਾ ਆਤਮ ਚੀਨਣਾ ਕਰ ਲੈ, ਤੇਰੇ ਅੰਦਰ ਰੱਬ ਜੀ ਬੈਠੇ ਨੇ, ਆਤਮ ਚੀਨੇਗਾ ਨਾ ਤੈਨੂੰ ਅੰਦਰੋਂ ਬ੍ਰਹਮ ਜੀ ਰੱਬ ਜੀ ਨਜ਼ਰ ਆਣਗੇ। ਆਤਮ ਚੀਨਣਾ ਨੂੰ ਬ੍ਰਹਮ ਦਾ ਗਿਆਨ ਕਿਹਾ ਜਾਂਦਾ ਗੁਰਬਾਣੀ ਮੁਤਾਬਕ। ਇਹ ਬਾਹਰਲੇ ਗਿਆਨ, ਸ੍ਰਿਸ਼ਟੀ ਕਦੋਂ ਬਣੀ ਸੀ, ਸੂਰਜ ਕਦੋਂ ਚੜਿਆ ਸੀ, ਇਹ ਸਭ ਕੁਛ ਹੋਇਆ, ਇਹਨੂੰ ਬ੍ਰਹਮ ਦਾ ਗਿਆਨ ਗੁਰਬਾਣੀ ਨਹੀਂ ਕਹਿੰਦੀ ਹੈ। ਕਿਵੇਂ? ਸਵਸਥ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨਚਾਓ, ਕਵਣ ਸੁਹੇਲਾ ਵਖਤ ਕਵਣ, ਕਵਣ ਥਿਤ ਕਵਣ ਤਵਾਰ, ਕਵਣ ਸੀ ਰੁੱਤੀ ਮਾਂ ਕਵਣ, ਜਿਤ ਹੋ ਆਕਾਰ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ। ਜਾਂ ਕਰਤਾ ਸੀ ਠੀਕ ਹੋ ਸਾਜੇ, ਆਪੇ ਜਾਣੇ ਸੋਈ, ਰੱਬ ਜੀ ਜਾਣਦੇ ਹਨ, ਇਹ ਰੱਬ ਜੀ ਜਾਣਨ। ਇਹ ਨਹੀਂ ਕੋਈ ਦੱਸ ਸਕਦਾ ਸ੍ਰਿਸ਼ਟੀ ਕਦੋਂ ਬਣੀ, ਚੰਨ ਸੂਰਜ ਕਦੋਂ ਬਣੇ, ਤਾਰੇ ਕਦੋਂ ਬਣੇ, ਧਰਤੀ ਕਿਤਨੀ ਵਾਰੀ ਖਤਮ ਹੋਈ ਤੇ ਕਿਤਨੀ ਵਾਰੀ ਬਣੀ, ਇਹ ਸਾਰੀ ਗੇਮ ਵਿੱਚ ਪੈਣ ਦੀ ਲੋੜ ਹੀ ਨਹੀਂ। ਤੈਨੂੰ ਆਤਮ ਚੀਨਣਾ, ਤੂੰ ਬਾਹਰਲੇ ਬ੍ਰਹਮ ਦੇ ਗਿਆਨ ਦੀ ਗੱਲ ਕਰਨ ਦੇ ਬਦਲੇ ਪਤਾ ਕੀ ਕਰ, ਆਤਮ ਚੀਨਣਾ ਸਿੱਖ ਲੈ। ਇਹ ਬ੍ਰਹਮ ਦਾ ਗਿਆਨ ਹੈ, ਜਿਸ ਗਿਆਨ ਨਾਲ ਅੰਤਰ ਆਤਮੇ ਨੂੰ ਚੀਨਣ ਦੀ ਸੋਝੀ ਹੋ ਜਾਂਦੀ ਹੈ, ਉਸ ਮਨੁੱਖ ਨੂੰ ਸਰੀਰ ਦੀ ਸੋਝੀ ਹੋ ਜਾਂਦੀ ਹੈ। ਉਹ ਮਨੁੱਖ ਆਪਣੇ ਸਰੀਰ ਨਾਲ ਜ਼ੁਲਮ ਨਹੀਂ ਕਰਦਾ, ਉਹ ਮਨੁੱਖ ਕਾਮ ਕ੍ਰੋਧ ਲੋਭ ਮੋਹਕਾਰੀ 'ਚ ਖਚਤ ਹੋ ਕੇ ਜਾਂ ਇਹਨਾਂ ਅੱਖਾਂ ਦੇ ਨਾਲ ਤ੍ਰਿਸ਼ਨਾ ਰੂਪੀ ਚੀਜ਼ਾਂ ਦੇਖ ਕੇ ਦੁਖੀ ਨਹੀਂ ਹੁੰਦਾ, ਰੈਟ ਰੇਸੀ 'ਚ ਨਹੀਂ ਪੈਂਦਾ, ਆਪਣੇ ਆਪ ਨੂੰ ਕ੍ਰੋਧ ਨਾਲ ਉਬਾਲ ਉਬਾਲ ਕੇ ਦੁਖੀ ਨਹੀਂ ਕਰਦਾ, ਕਿਉਂਕਿ ਉਹ ਆਪਣੇ ਆਪ ਨੂੰ ਪਿਆਰ ਕਰਦਾ। ਜੋ ਮਨੁੱਖ ਆਪਣੇ ਆਪ ਨੂੰ ਪਿਆਰ ਕਰਦਾ ਹੋਰਾਂ ਨਾਲ ਵੀ ਪਿਆਰ ਕਰੇਗਾ, ਇਸ ਕਰਕੇ ਉਹ ਆਪਣਾ ਨਾ ਇੱਕ ਸਰੀਰ ਕਾੜ ਲੈਂਦਾ, ਆਪਣਾ ਇੱਕ ਸਰੀਰ ਬਣਾ ਲੈਂਦਾ। ਇਹ ਸਰੀਰ ਇਹਨਾਂ ਹੱਥਾਂ ਪੈਰਾਂ ਵਾਲਾ ਸਰੀਰ ਨਹੀਂ ਹੁੰਦਾ, ਇਹ ਸਰੀਰ ਕਿਹਨੂੰ ਕਹਿੰਦੇ ਨੇ? ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਉਸਨੂੰ, ਆਪਣੇ ਅੰਗ ਕੜਨੇ ਆ ਜਾਂਦੇ ਨੇ। ਇਹਨਾਂ ਅੱਖਾਂ ਨਾਲ ਕਿਵੇਂ ਦੇਖਣਾ ਹੈ? ਸਾਰਿਆਂ ਨੂੰ ਬਰਾਬਰ ਦੇਖਣਾ ਹੈ, ਉਹ ਹੋਰ ਅੱਖਾਂ ਨੇ। ਨਾਨਕ ਸੇ ਅੱਖਣੀਆਂ ਬਿਆਨ ਜਿਹਨਾਂ ਡਿਸੰਦੋ ਮਾਂ ਪਿਰੀ, ਉਹ ਵਾਲੀਆਂ ਅੱਖਾਂ ਬਣਾ ਲੈਣੀਆਂ, ਉਹ ਵਾਲੀਆਂ ਅੱਖਾਂ। ਇਹਨਾਂ ਅੱਖਾਂ ਨੂੰ ਬਾਇਓਲੋਜੀਕਲ ਅੱਖਾਂ ਨੂੰ ਨਹੀਂ ਕਹਿੰਦੇ ਨੇ, ਅੰਤਰ ਆਤਮੇ ਦੀਆਂ ਅੱਖਾਂ, ਤੀਜਾ ਨੇਤਰ ਕਹਿ ਲਓ, ਸਿਕਸ ਸੈਂਸ ਕਹਿ ਲਓ, ਚੌਥੇ ਪਦ ਦੀ ਅਵਸਥਾ ਕਹਿ ਲਓ। ਗੁਰੂ ਪਾਤਸ਼ਾਹ ਉਸਨੂੰ ਵਿਵੇਕ ਬੁੱਧੀ ਵੀ ਕਹਿੰਦੇ ਨੇ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਉ ਵਿਵੇਕੋ। ਵਿਵੇਕ ਬੁੱਧੀ ਨੂੰ ਅੰਤਰ ਆਤਮੇ ਦੀਆਂ ਅੱਖਾਂ ਕਹਿੰਦੇ ਨੇ, ਸਿਕਸ ਸੈਂਸ। ਜਦੋਂ ਇਹ ਗੱਲ ਪਤਾ ਲੱਗੀ ਤਾਂ ਇਹ ਵੀ ਗੱਲ ਸਮਝ ਆਈ ਕਿ ਇੱਕ ਲਫ਼ਜ਼ ਆਉਂਦਾ ਬ੍ਰਹਮ ਬਾਣੀ, ਬ੍ਰਹਮ ਬਾਣੀ, ਬ੍ਰਹਮ ਬਾਣੀ ਤੁਰਕੀ ਬਾਣੀ ਨੂੰ ਕਹਿੰਦੇ ਨੇ। ਜੋ ਅੰਤਕਰਣ ਨੂੰ ਸ਼ੁੱਧ ਕਰਨਾ ਸਿਖਾਏ, ਜੋ ਮੇਰੇ ਮਨ ਨੂੰ ਸਾਫ ਕਰਨਾ ਸਿਖਾਏ, ਉਸ ਤੁਰਕੀ ਬਾਣੀ ਨੂੰ ਬ੍ਰਹਮ ਬਾਣੀ ਕਹਿੰਦੇ ਹਨ। ਇਹਦਾ ਮਤਲਬ ਬਾਹਰਲੇ ਰੱਬ ਜੀ ਦੀ ਗੱਲ ਕੋਈ ਨਹੀਂ ਚੱਲ ਰਹੀ, ਆਪਣੇ ਅੰਤਰ ਆਤਮੇ ਨੂੰ, ਮਨ ਮੈਲੇ ਨੂੰ, ਜੀਓ ਮੈਲੇ ਬਾਹਰੋਂ ਨਿਰਮਲ ਵਾਲੇ ਮਨ ਨੂੰ ਸ਼ੁੱਧ ਕਰਨਾ ਸਿਖਾਇਆ ਜਾ ਰਿਹਾ। ਮਨ ਧੋਵੋ ਸ਼ਬਦ ਲਾਗੋ ਸਿਖਾਇਆ ਜਾ ਰਿਹਾ। ਸੋ ਇਹ ਤੁਰਕੀ ਬਾਣੀ ਸਾਨੂੰ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਵਾਲਾ ਜੀਵਨ ਸਿਖਾਉਂਦੀ ਜਾਂਦੀ ਹੈ। ਜਿਸ ਨੂੰ ਆਤਮ ਦਾ ਗਿਆਨ ਅੰਤਰ ਆਤਮੇ ਬਾਰੇ ਵਸਦੇ ਬ੍ਰਹਮ ਦੀ ਸੋਝੀ ਆ ਜਾਂਦੀ ਹੈ, ਉਸ ਦਾ ਜੋ ਜੀਵਨ ਬਣ ਜਾਂਦਾ ਹੈ। ਸੋਝੀ ਕੌਣ ਦਿੰਦਾ? ਇਹ ਗੱਲ ਬਾਰ ਬਾਰ ਕਰਨੀ ਹੈ, ਰੱਬ ਜੀ ਸਤਿਗੁਰ ਦੇ ਰਾਹੀਂ। ਸਤਿਗੁਰ ਸਰੀਰ ਨਹੀਂ ਹੁੰਦਾ, ਸਤਿਗੁਰ ਵਿਜ਼ਡਮ ਸੱਚੇ ਗਿਆਨ ਨੂੰ ਕਹਿੰਦੇ ਨੇ। ਸਤਿਗੁਰ ਕੋਈ ਮਿਡਲ ਮੈਨ, ਕੋਈ ਸੰਤ ਜੀ, ਬਾਬਾ ਜੀ, ਕੋਈ ਬ੍ਰਹਮ ਗਿਆਨੀ ਜੀ ਨਹੀਂ ਹੁੰਦੇ ਨੇ। ਸਤਿਗੁਰ ਸ਼ਬਦ ਗੁਰੂ ਨੂੰ ਕਹਿੰਦੇ ਨੇ। ਜੋ ਮਨੁੱਖ ਸਤਿਗੁਰ ਦੀ ਮੱਤ ਲੈ ਕੇ ਸੱਚਾ ਜੀਵਨ ਜੀਣ ਲੱਗ ਪੈਂਦਾ ਹੈ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਦੇ ਗਿਆਨ ਦੇ ਅਨੁਸਾਰ ਜੀਣ ਦੇ ਨਾਲ ਉਸਦੇ ਲੱਛਣ ਕੀ ਹੋ ਜਾਂਦੇ ਨੇ, ਉਹਦੇ ਜੀਵਨ ਜਾਂਚ ਦੇ ਸਾਇੰਸ ਕੀ ਹੋ ਜਾਂਦੇ ਨੇ, ਉਹਦਾ ਮਨ ਸਾਚਾ, ਮੁੱਖ ਸਾਚਾ ਹੋ ਜਾਂਦਾ ਹੈ। ਉਹ ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਨਿਰਮਲ, ਜੀਓ ਤਾਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ ਕਰਨ ਲੱਗ ਪੈਂਦਾ ਹੈ। ਸਤਿਗੁਰ ਨਹੀਂ ਬਣ ਪੈਂਦਾ, ਆਪਣੇ ਗੋਡੀ ਮੱਥੇ ਹੱਥੇ ਨਹੀਂ ਟਿਕਾਉਣ ਲੱਗ ਪੈਂਦਾ, ਆਪਣੇ ਚਰਨਾਂ 'ਚ ਹੱਥ ਨਹੀਂ ਲਵਾਉਂਦਾ, ਆਪ ਆਪਣੀ ਕੁਰਸੀ ਲਗਾ ਕੇ ਵੀ ਮੈਂ ਗੁਰੂ ਹਾਂ ਤੁਸੀਂ ਮੇਰੇ ਚਰਨਾਂ 'ਚ ਮੱਥੇ ਟੇਕੋ ਨਹੀਂ ਕਰਦਾ, ਆਪਣਾ ਡੇਰਾ ਨਹੀਂ ਚਲਾਉਂਦਾ, ਸਿੱਖ ਬਣ ਕੇ ਰਹਿੰਦਾ, ਨਮਰਤਾ 'ਚ ਰਹਿੰਦਾ। ਕਿਉਂ? ਕਿਉਂਕਿ ਮੈਂ ਸਾਰੀ ਉਮਰ ਸਿੱਖਣਾ। ਉਹ ਪੜ੍ਹਦਾ ਜੋ ਭਾਵ ਹੈ ਤੇ ਉਹ ਰਾਖ ਲਾਮ ਸ਼ਰਨ ਪ੍ਰਭ ਆਏ ਰਾਮ ਰਾਜੇ। ਉਹ ਇਹ ਨਹੀਂ ਕਹਿੰਦਾ ਮੇਰੀ ਸ਼ਰਨ ਹੈ, ਮੇਰੀ ਸ਼ਰਨ ਹੀ 'ਚ ਆ ਜਾਓ, ਉਹ ਸਤਿਗੁਰ ਦੀ ਸ਼ਰਨ ਹੀ 'ਚ ਰਹਿੰਦਾ, ਉਸ ਦਾ ਮਨ ਸਾਚਾ, ਮੁੱਖ ਸਾਚਾ ਹੋ ਜਾਂਦਾ। ਬ੍ਰਹਮ ਅਗਨ ਇੱਕ ਲਫ਼ਜ਼ ਵਰਤਿਆ ਜਾਂਦਾ, ਇਹ ਲਫ਼ਜ਼ ਮੈਂ ਸਾਰੇ ਤਾਂ ਡਿਸਕਸ ਕਰ ਰਿਹਾ ਕਿਉਂਕਿ ਸਾਨੂੰ ਬ੍ਰਹਮ ਗਿਆਨੀ ਲਫ਼ਜ਼ ਦਾ ਜਿਹੜਾ ਭੁਲੇਖਾ ਪੈ ਗਿਆ ਸੀ ਉਹ ਸਾਡਾ ਕਲੀਅਰ ਹੋ ਸਕੇ। ਬ੍ਰਹਮ ਅਗਨ, ਬ੍ਰਹਮ ਦੀ ਅਗਨ, ਜਿਸ ਗਿਆਨ ਦੇ ਨਾਲ ਗੁਰਗਿਆਨ ਪ੍ਰਚੰਡ ਬੁਲਾਇਆ ਹੁੰਦਾ, ਗਿਆਨ ਪ੍ਰਚੰਡ ਅਗਨੀ ਹੁੰਦਾ, ਉਸ ਪ੍ਰਚੰਡ ਬੁਲਾਇਆ ਗਿਆਨ ਅਗਨੀ ਦੇ ਨਾਲ ਆਪਣੇ ਵਿਕਾਰਾਂ ਨੂੰ, ਸ਼ਾਰਟ ਕਮਿੰਗਸ ਨੂੰ, ਆਪਣੇ ਔਗੁਣਾਂ ਨੂੰ, ਆਪਣੀ ਡੈਫੀਸ਼ੈਂਸੀਜ਼ ਨੂੰ, ਆਪਣੀ ਈਵਲ ਥੋਟਸ ਨੂੰ, ਭੈੜੇ ਕਰਮਾਂ, ਭੈੜੇ ਖਿਆਲਾਂ, ਭੈੜੀਆਂ ਆਦਤਾਂ ਨੂੰ ਛੱਡਣਾ, ਸਾੜਨਾ, ਬ੍ਰਹਮ ਅਗਨ ਦੇ ਨਾਲ ਸਾੜਨਾ, ਉਸ ਨੂੰ ਬ੍ਰਹਮ ਅਗਨ ਕਹਿੰਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਕਾਲ ਜਾਲ ਬ੍ਰਹਮ ਗਿਆਨੀ ਜਾ ਰੇ, ਬ੍ਰਹਮ ਦੇ ਗਿਆਨ ਦੇ ਨਾਲ ਸਾੜੇ ਜਾਂਦੇ ਨੇ ਕਾਲ ਜਾਲ, ਆਲ ਜਾਲ। ਜਿਵੇਂ ਅਸੀਂ ਪ੍ਰਹਲਾਦ ਦਾ ਸ਼ਬਦ ਪੜ੍ਹਾ, ਮੋਹ ਕੋ ਕਹਾਂ ਪੜ੍ਹਾਵੋ ਆਲ ਜਾਲ, ਇਹ ਆਲ ਜਾਲ ਕੀ ਹੁੰਦਾ? ਬੇਕਾਰ ਦੀਆਂ ਗੱਲਾਂ। ਕਹਿੰਦੇ ਨੇ ਬ੍ਰਹਮ ਅਗਨ ਕੇ ਲੂਠੇ, ਬ੍ਰਹਮ ਦੀ ਅਗਨ ਦੇ ਨਾਲ ਵਿਕਾਰਾਂ ਨੂੰ ਸਾੜ ਦਿੱਤਾ ਜਾਂਦਾ, ਇਹਨਾਂ ਜਮਾਂ ਨੂੰ ਮਾਰ ਦਿੱਤਾ ਜਾਂਦਾ, ਜਬ ਦੂਤਾਂ ਕਛੂ ਨਾ ਚੱਲੀ ਵਾਲਾ ਅਵਸਥਾ ਬਣ ਜਾਂਦੀ, ਉਹਨੂੰ ਬ੍ਰਹਮ ਦੀ ਅਗਨ ਕਹਿੰਦੇ ਨੇ। ਇੱਕ ਲਫ਼ਜ਼ ਆਉਂਦਾ ਗੁਰਬਾਣੀ 'ਚ ਬ੍ਰਹਮ ਵਿਚਾਰ, ਗੁਰੂ ਪਾਤਸ਼ਾਹ ਕਹਿੰਦੇ ਨੇ ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਹੁਣ ਤੁਸੀਂ ਗੀਤ ਕਿਹਨੂੰ ਕਹਿੰਦੇ ਹੋ? ਜੋ ਫਿਲਮਾਂ ਦੇ ਗਾਣੇ ਹੁੰਦੇ ਨੇ, ਜੋ ਅਸੀਂ ਗੁਰਬਾਣੀ ਤੋਂ ਇਲਾਵਾ ਬਾਹਰ ਦੇ ਗਾਣੇ ਗੀਤ ਗਾਉਂਦੇ ਰਹਿੰਦੇ ਹਾਂ, ਇਹ ਬਾਹਰਲੇ ਗੀਤ ਆਪਣੇ ਜੀਵਨ 'ਚ ਇਸ਼ਕੀ ਮੁਸ਼ਕੀ ਦੇ ਗਾਓ, ਇਹਦੇ ਨਾਲ ਅੰਤਰ ਆਤਮੇ ਦੀ ਸੋਝੀ ਨਹੀਂ ਹੁੰਦੀ, ਡਿਪਰੈਸ਼ਨ ਜ਼ਰੂਰ ਆ ਜਾਂਦਾ, ਬਦਲਾ ਲੈਣ ਦੀ ਭਾਵਨਾ ਵੀ ਹੋ ਜਾਂਦੀ ਹੈ। ਜਿਹੜਾ ਸਾਡਾ ਬੋਏਫ੍ਰੈਂਡ ਗਰਲਫ੍ਰੈਂਡ ਸਾਡੇ ਨਾਲ ਧੋਖਾ ਕਰੇ, ਉਹਦੇ ਵਾਸਤੇ ਭੈੜੇ ਖਿਆਲ, ਭੈੜੀ ਉਹਨੂੰ ਬਦ ਅਸੀਸ ਦੇਣੀ ਸ਼ੁਰੂ ਕਰ ਦਿੰਦੇ ਹਾਂ, ਇਹਨਾਂ ਗਾਣਿਆਂ ਦੇ ਨਾਲ ਅੰਤਰ ਆਤਮੇ ਦੀ ਸੋਝੀ ਨਹੀਂ ਹੁੰਦੀ। ਪਰ ਇਹ ਤੋਂ ਬ੍ਰਹਮ ਵਿਚਾਰ, ਇਹ ਬ੍ਰਹਮ ਦੀ ਵਿਚਾਰ ਹੈ, ਫਿਰ ਸੋਚ ਲਈਏ ਬ੍ਰਹਮ ਦਾ ਮਤਲਬ ਬਾਹਰਲੇ ਰੱਬ ਜੀ ਦੀ ਗੱਲ ਨਹੀਂ ਚੱਲ ਰਹੀ, ਬ੍ਰਹਮ ਦਾ ਮਤਲਬ ਹੈ ਮੇਰੇ ਅੰਦਰ ਜਿਹੜਾ ਬੈਠਾ ਰੱਬ ਹੈ, ਮੇਰੇ ਅੰਦਰ ਬੈਠੇ ਰੱਬ ਦਾ ਮਤਲਬ ਮੈਨੂੰ ਜਿਹੜਾ ਗਿਆਨ ਦਿੱਤਾ ਗਿਆ, ਮੈਂ ਆਤਮ ਚੀਨਣਾ, ਆਪਣੇ ਅੰਦਰ ਵੇਖਣਾ, ਆਪਣੇ ਗਿਰਬਾਨ ਮੈਂ ਝਾਂਕ ਕੇ ਦੇਖਣਾ, ਤਾਂ ਕਿ ਮੈਂ ਕਾਲੇ ਲੇਖ ਨਾ ਲਿਖਾਂ, ਆਪਣੇ ਔਗੁਣਾਂ ਨੂੰ ਝਾਤੀ ਮਾਰ ਕੇ ਵੇਖਣਾ, ਉਹ ਬ੍ਰਹਮ, ਇਹ ਬ੍ਰਹਮ ਵਿਚਾਰ ਸੋ ਜਾਂਦਾ ਜਿਸ ਦਿਆਲ ਹੋਏ ਭਗਵਾਨ ਹੈ। ਦਿਆਲ ਕੀ ਹੈ? ਰੱਬ ਜੀ ਦਿਆਲ ਹੋ ਜਾਂਦੇ ਨੇ ਤਾਂ ਸਤਿਗੁਰ ਦੇ ਦਿੰਦੇ ਨੇ, ਸਾਰੀ ਦੁਨੀਆਂ ਵਾਸਤੇ ਰੱਬ ਜੀ ਨੇ ਸਤਿਗੁਰ ਦਿੱਤਾ ਹੋਇਆ ਹੈ। ਸੋ ਬ੍ਰਹਮ ਵਿਚਾਰ ਹੀ ਵਿਵੇਕ ਵਿਚਾਰ ਕਹਿਲਾਉਂਦੀ ਹੈ, ਆਪਣੀ ਅੰਤਰ ਆਤਮੇ ਵਿੱਚ ਝਾਤੀ ਮਾਰਨ ਨੂੰ ਵਿਵੇਕ ਬੁੱਧੀ ਕਹਿੰਦੇ ਨੇ, ਵਿਵੇਕ ਵਿਚਾਰ ਕਹਿੰਦੇ ਨੇ। ਇਸੇ ਨੂੰ ਗੁਰਬਾਣੀ ਅਨੁਸਾਰ ਸਤਿਗੁਰ ਵਿਜ਼ਡਮ ਕਹਿੰਦੇ ਨੇ, ਜੋ ਮਨੁੱਖ ਨੂੰ ਇਹ ਇੰਸਪਾਇਰ ਕਰਾ ਦੇ ਕਿ ਮੈਂ ਆਪਣੇ ਔਗੁਣ ਲੱਭਣੇ ਨੇ। ਹੁਣ ਇੱਕ ਪਾਸੇ ਹੋਰ ਧਿਆਨ ਗਿਆ, ਅਸੀਂ ਸ਼ਬਦ ਪੜ੍ਹਦੇ ਸਾਂ, ਜਦੋਂ ਸਾਡੇ ਘਰਾਂ ਦੇ ਵਿੱਚ ਕਿਸੇ ਦੀ ਡੈਥ ਹੋ ਜਾਏ ਨਾ, ਅਸੀਂ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੰਦੇ ਨੇ, ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਉੱਥੋਂ ਵੀ ਇੱਕ ਗੱਲ ਪੱਲੇ ਪਈ, ਸਤਸੰਗ ਜੀ ਇਹ ਮੇਰੀ ਕੋਈ ਖੋਜ ਨਹੀਂ, ਇਹ ਗੁਰਬਾਣੀ ਵਿੱਚ ਸਾਰੀ ਗੱਲ ਸਮਝਾਈ ਗਈ ਹੈ। ਅਸੀਂ ਕੋਈ ਗਿਆਨੀ ਨਹੀਂ, ਸਾਨੂੰ ਕੋਈ ਬਹੁਤੀ ਅਕਲ ਨਹੀਂ, ਗੁਰਬਾਣੀ ਨੂੰ ਨਿੱਕੇ ਬਾਰਕ ਬਣ ਕੇ ਅਸੀਂ ਪੜ੍ਹਨਾ ਸ਼ੁਰੂ ਕਰੀਏ। ਮੇਰੇ ਰਾਮ ਹਮ ਬਾਰਕ ਹੈ ਹਰ ਪ੍ਰਭ ਕੇ ਆਣੇ, ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਦਾ, ਜਿਹਨੇ ਹਰ ਉਪਦੇਸ਼ ਦੇ ਕੇ ਕੀ ਹੈ ਸਿਆਣੇ। ਇਹ ਸਾਡੀ ਕੋਈ ਚਤਰਾਈ ਸਿਆਣਪ ਚੁੰਚ ਗਿਆਨ ਨਹੀਂ, ਗੁਰੂ ਪਾਤਸ਼ਾਹ ਸਮਝਾ ਰਹੇ ਨੇ ਕਿ ਜਰਾ ਧਿਆਨ ਨਾਲ ਅਵਲੋਕਨ ਕਰਕੇ ਦੇਖਣਾ, ਐਨਾਲਿਸਿਸ ਕਰਕੇ ਦੇਖ। ਕੀ ਦੇਖਿਆ? ਜਦੋਂ ਕੋਈ ਮਨੁੱਖ ਸਾਡੇ ਘਰਾਂ ਦੇ ਵਿੱਚ ਮਰਦਾ ਹੈ, ਅਸੀਂ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਹੁਣ ਸਾਡੇ ਘਰ ਕੋਈ ਮਰ ਜਾਏ, ਉਹਦੀ ਡੈਡ ਬਾਡੀ ਨੂੰ ਉੱਥੇ ਛੋੜ ਕੇ, ਜੇ ਅਸੀਂ ਸਰੀਰਕ ਮਨੁੱਖ ਨੂੰ ਬ੍ਰਹਮ ਗਿਆਨੀ ਸਮਝਦੇ ਹਾਂ, ਤੇ ਬ੍ਰਹਮ ਗਿਆਨੀ ਲੱਭਣ ਜਾਣਾ ਪਵੇਗਾ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਦੇ ਅਰਥ ਅਸੀਂ ਸਰੀਰਕ ਕਰ ਲਏ, ਡੈਡ ਬਾਡੀ ਨੂੰ ਉੱਥੇ ਛੋੜ ਕੇ ਸਾਰੀ ਸ੍ਰਿਸ਼ਟੀ ਵਿੱਚ ਬ੍ਰਹਮ ਗਿਆਨੀ ਲੱਭਣ ਜਾਵਾਂਗੇ। ਉਹ ਬ੍ਰਹਮ ਗਿਆਨੀ ਖੋਰੇ ਅਮਰੀਕਾ ਗਿਆ ਹੋਵੇ, ਸੋ ਕਾਰਡ ਬ੍ਰਹਮ ਗਿਆਨੀ ਖੋਰੇ ਰਸ਼ੀਆ ਗਿਆ ਹੋਵੇ, ਖੋਰੇ ਥਾਈਲੈਂਡ ਗਿਆ ਹੋਵੇ, ਖੋਰੇ ਕਿਧਰੇ ਹੋਰ ਗਿਆ ਹੋਵੇ, ਸਾਡੇ ਇੰਡੀਆ ਵਿੱਚ ਕਿਸੇ ਹੋਰ ਸ਼ਹਿਰ 'ਚ ਗਿਆ ਹੋਵੇ, ਕਿੱਥੇ ਕਿੱਥੇ ਲੱਭਣ ਜਾਵਾਂਗੇ, ਤੇ ਹਰ ਥਾਂ ਤੇ ਘਰ ਘਰ ਉਹ ਪਹੁੰਚਾ, ਸਭ ਜਗ੍ਹਾ ਦਿਨ ਰਾਤ ਸੁਣਦੇ ਪਿਆ, ਅੱਗੇ ਪਿੱਛੇ ਪੜੋਸੀ ਕੇ ਜੋਗਾ ਤੂੰ ਆਪਣੇ ਵੀ ਜਾਣ, ਘਰ ਘਰ ਪੜੋਸੀਆਂ ਦੇ ਸਭ ਜਗ੍ਹਾ ਡੈਥ ਹੋ ਰਹੀ ਹੈ, ਤੇ ਉਹ ਬ੍ਰਹਮ ਗਿਆਨੀ ਕਿੱਥੇ ਕਿੱਥੇ ਜਾਏਗਾ? ਬੜੇ ਸਾਰੇ ਸਰੀਰਕ ਬ੍ਰਹਮ ਗਿਆਨੀ ਬਣਾਉਣੇ ਪੈਣਗੇ ਜੇ ਅਸੀਂ ਇੱਕ ਮਨੁੱਖ ਨੂੰ ਸਰੀਰਕ ਬ੍ਰਹਮ ਗਿਆਨੀ ਸਮਝ ਲਿਆ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਦੇ ਅਰਥ ਸਮਝਣੇ ਪੈਣਗੇ। ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਜਿਹੜਾ ਸਮਝ ਰਿਹਾ ਨਾ, ਇਹ ਸਰੀਰਕ ਮਰ ਗਿਆ, ਇਹ ਤੇਰਾ ਭੁਲੇਖਾ ਹੈ, ਤੂੰ ਬ੍ਰਹਮ ਦੇ ਗਿਆਨ ਦੇ ਨਾਲ ਆਪਣੀ ਸੁਰਤ ਨੂੰ ਮਿਲਾ ਕੇ ਵਿਚਾਰ ਕਰਕੇ ਵੇਖ। ਹੁਣ ਡੈਡ ਬਾਡੀ ਨੂੰ ਛੋੜ ਕੇ ਕਿਧਰੇ ਜਾਣਾ ਨਹੀਂ ਪਏਗਾ, ਜਦੋਂ ਤੂੰ ਬ੍ਰਹਮ ਦੇ ਗਿਆਨ ਦੇ ਨਾਲ ਵਿਚਾਰ ਕਰੇਗਾ। ਬ੍ਰਹਮ ਦਾ ਗਿਆਨ ਸਤਿਗੁਰ ਦਿੰਦਾ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਮਿਲ ਚੱਜ ਆਚਾਰ ਸਿੱਖ। ਗੁਰੂ ਨੂੰ ਮਿਲ ਕੇ ਭਾਵ ਸਤਿਗੁਰ ਦੀ ਮੱਤ ਨੂੰ ਲੈ ਕੇ, ਸਤਿਗੁਰ ਦੇ ਗਿਆਨ ਨੂੰ ਲੈ ਕੇ ਇਹ ਵਿਚਾਰ ਕਰਕੇ ਦੇਖ, ਇਹ ਵਿਵੇਕ ਵਿਚਾਰ ਕਰਕੇ ਦੇਖ, ਇਹ ਬ੍ਰਹਮ ਦੇ ਗਿਆਨ ਦੀ ਵਿਚਾਰ ਕਰਕੇ ਦੇਖ ਕਿ ਸਰੀਰਕ ਤੌਰ 'ਤੇ ਇਹ ਨਹੀਂ ਮਰਿਆ, ਕੇਵਲ ਇਹ ਪੰਜ ਤੱਤਾਂ ਦਾ ਜੀਵਨ ਖਤਮ ਹੋਇਆ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਚਲਤ ਪਿਆ, ਇਹ ਤਾਂ ਸਿਸਟਮ ਹੀ ਹੈ, ਜੋ ਉਪਜੋ ਸੋ ਬਿਨਸ ਹੈ। ਉੱਥੋਂ ਜਦੋਂ ਕਲੂ ਮਿਲਿਆ, ਇਸ ਅਸ਼ਟਪਦੀ ਦੇ ਆਖਰੀ ਪਦ ਤੋਂ ਕਲੂ ਮਿਲਿਆ, ਤਾਂ ਸਾਰੀ ਗੱਲ ਪੱਲੇ ਪੈਣੀ ਸ਼ੁਰੂ ਹੋ ਗਈ। ਕਿਸੇ ਮਨੁੱਖ ਨੂੰ ਬ੍ਰਹਮ ਗਿਆਨੀ ਨਹੀਂ ਕਹਿੰਦੇ। ਹੁਣ ਅਸੀਂ ਇਸ ਅਸ਼ਟਪਦੀ ਦੇ ਸਾਰੇ ਪਦਿਆਂ ਨੂੰ ਬੜੇ ਆਰਾਮ ਦੇ ਨਾਲ ਪੜ੍ਹ ਕੇ ਦੇਖਦੇ ਹਾਂ, ਸਾਰੀ ਰਿਡਲ ਖੁੱਲਦੀ ਜਾਂਦੀ। ਅਸ਼ਟਪਦੀ ਪਹਿਲਾ ਪਦਾ, ਬ੍ਰਹਮ ਗਿਆਨੀ ਸਦਾ ਨਿਰਲੇਪ। ਬ੍ਰਹਮ ਦੇ ਗਿਆਨ ਦੇ ਨਾਲ ਪਤਾ ਲੱਗਦਾ ਹੈ ਰੱਬ ਜੀ ਦਾ ਸਤਿਗੁਰ ਜਿਹੜਾ ਉਹ ਨਿਰਲੇਪ ਹੈ, ਰੱਬ ਜੀ ਨਿਰਲੇਪ ਨੇ। ਰੱਬ ਜੀ ਦਾ ਗਿਆਨ ਮਨੁੱਖ ਨੂੰ ਨਿਰਲੇਪ ਹੋਣਾ ਸਿਖਾ ਦਿੰਦਾ ਹੈ। ਬ੍ਰਹਮ ਦੇ ਗਿਆਨ ਦੇ ਨਾਲ ਰੱਬ ਜੀ ਬ੍ਰਹਮ ਗਿਆਨੀ ਨੇ, ਰੱਬ ਜੀ ਦਾ ਗਿਆਨ ਬ੍ਰਹਮ ਦਾ ਗਿਆਨ ਹੈ, ਪਰ ਇਹ ਬ੍ਰਹਮ ਦਾ ਗਿਆਨ ਬਾਹਰਲੀ ਸ੍ਰਿਸ਼ਟੀ ਦੀ ਗੱਲ ਨਹੀਂ ਚੱਲ ਰਹੀ। ਸ੍ਰਿਸ਼ਟੀ ਤਨ ਤਾਰੇ ਕਿਵੇਂ ਬਣੇ, ਆਸਮਾਨ ਕੇ ਉੱਪਰ ਭਗਵਾਨ ਗੋਡ ਖੁਦਾ ਕਰ ਰਹਾ ਹੈ, ਇਹਦੀ ਗੱਲ ਨਹੀਂ ਚੱਲ ਰਹੀ। ਆਪਣੇ ਆਪ ਨੂੰ ਚੀਨਣਾ, ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ। ਜਦੋਂ ਤੱਕ ਤੂੰ ਆਪਾ ਨਹੀਂ ਨਾ ਚੀਨੇਗਾ, ਤੇਰੀ ਭਰਮ ਦੀ ਕਾਈ ਨਹੀਂ ਜਾਏਗੀ, ਤੈਨੂੰ ਰੱਬ ਜੀ ਦੇ ਦਰਸ਼ਨ ਨਹੀਂ ਹੋਣੇ। ਤੇਰੇ ਅੰਦਰ ਬ੍ਰਹਮ ਹੈ, ਰੱਬ ਤੇਰੇ ਅੰਦਰ ਹੈ, ਆਪਾ ਚੀਨ, ਆਪਾ ਚੀਨ ਦੇ ਬ੍ਰਹਮ ਦੇ ਗਿਆਨ ਦੇ ਨਾਲ ਤੈਨੂੰ ਨਿਰਲੇਪਤਾ ਆਏਗੀ। ਪਰ ਜੇ ਤੂੰ ਕਵੇਂ ਮੈਂ ਬ੍ਰਹਮ ਗਿਆਨੀ ਹਾਂ, ਮੈਂ ਆਪਾ ਚੀਨ ਲਿਆ, ਮੈਂ ਨਿਰਲੇਪ ਹਾਂ, ਇਹ ਤੇਰੀ ਹਉਮੈ ਅਹੰਕਾਰ ਹੋ ਜਾਏਗੀ। ਕਿਉਂ? ਕਿਉਂਕਿ ਕੇਵਲ ਰੱਬ ਜੀ ਅਤੇ ਰੱਬ ਜੀ ਦਾ ਗਿਆਨ ਹੀ ਬ੍ਰਹਮ ਦਾ ਗਿਆਨ ਹੈ, ਉਹ ਹੀ ਨਿਰਲੇਪਨ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਲੇਪ। ਬੜੀ ਸਿੰਪਲ ਜੀ ਗੱਲ ਸਮਝ ਆ ਗਈ। ਜਿਸ ਤਰ੍ਹਾਂ ਜਲ ਦੇ ਵਿੱਚ ਕਮਲ ਬਾਹਰ ਰਹਿੰਦਾ ਹੈ, ਇਸ ਤਰ੍ਹਾਂ ਤੂੰ ਜੀਵਨ ਸਿੱਖਣਾ ਹੈ। ਤੈਨੂੰ ਇਹ ਜੀਵਨ ਰੱਬ ਜੀ ਦੇ ਨਾਲ ਇੱਕ ਮਿਕ, ਨਾਨਕ ਪਾਰ ਬ੍ਰਹਮ ਗੁਰ ਭੇਦ ਨਾ ਪਾਈ। ਰੱਬ ਅਤੇ ਰੱਬ ਦੇ ਗਿਆਨ ਵਿੱਚ ਫਰਕ ਕੋਈ ਨਹੀਂ ਹੈ। ਰੱਬ ਜੀ ਜੇ ਨਿਰਲੇਪ ਹਨ, ਨਿਰੰਕਾਰ ਹਨ, ਰੱਬ ਜੀ ਉੱਤੇ ਕੋਈ ਹੁਕਮ ਨਿਯਮ ਲਾ ਨਹੀਂ ਚੱਲਦਾ, ਇਸ ਤਰ੍ਹਾਂ ਹੀ ਰੱਬ ਜੀ ਦੇ ਗੁਰ ਉੱਤੇ ਵੀ ਨਹੀਂ ਚੱਲਦਾ। ਤਾਂ ਰੱਬ ਜੀ ਦਾ ਗੁਰ ਬ੍ਰਹਮ ਦਾ ਗਿਆਨ ਸਤਿਗੁਰ ਵੀ ਨਿਰਲੇਪ ਹੈ। ਜੈਸੇ ਜਮਨ ਮੈਂ ਕਮ ਬ੍ਰਹਮ ਗਿਆਨੀ ਸਦਾ ਨਿਰਦੋਖ, ਕੋਈ ਦੋਖ ਨਹੀਂ ਹੈ। ਤੈਨੂੰ ਦੱਸਿਆ ਕਿ ਤੂੰ ਰੋਜ਼ ਰੋਜ਼ ਆਪਣੇ ਅਵਗੁਣ ਦੂਰ ਕਰ ਰਹੇ ਨੇ, ਪਰ ਰੱਬ ਜੀ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਉਹ ਨਿਰਦੋਖ ਹਨ। ਜੈਸੇ ਸੂਰ ਸਰਬ ਕੋ ਸੋਖ, ਜਿਵੇਂ ਸੂਰਜ ਸਾਰਿਆਂ ਨੂੰ ਇੱਕ ਬਰਾਬਰ ਚਾਨਣ ਦਿੰਦਾ ਜਾਂਦਾ ਹੈ, ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ ਰੱਬ ਜੀ ਦੀ ਦ੍ਰਿਸ਼ਟੀ ਸਮਾਨ ਹੈ। ਰੱਬ ਜੀ ਸਾਰਿਆਂ ਵਾਸਤੇ ਇੱਕ ਬਰਾਬਰ ਹਨ, ਇਸ ਕਰਕੇ ਰੱਬ ਜੀ ਦਾ ਗੁਰ ਗਿਆਨ ਵੀ ਸਾਰੀ ਸ੍ਰਿਸ਼ਟੀ ਵਾਸਤੇ ਸਭ ਵਾਸਤੇ ਇੱਕ ਬਰਾਬਰ ਹੈ। ਸਾਡਾ ਇਹ ਜਿਹੜਾ ਅਸੀਂ ਚੰਦੋਆ ਲਾਉਂਦੇ ਹਾਂ ਨਾ, ਇਹ ਇਸੇ ਗੱਲ ਦਾ ਪ੍ਰਤੀਕ ਹੈ। ਸਾਰੀ ਸ੍ਰਿਸ਼ਟੀ ਉੱਤੇ ਰੱਬ ਜੀ ਦਾ ਆਕਾਸ਼ ਬਣਿਆ ਹੋਇਆ ਹੈ, ਸਾਰਿਆਂ ਵਾਸਤੇ ਇੱਕ ਬਰਾਬਰ। ਇਹਦੇ ਥੱਲੇ ਕੋਈ ਮਨੁੱਖਾਂ ਦਾ ਵਿਤਕਰਾ ਨਹੀਂ ਹੈ, ਅਮੀਰ ਗਰੀਬ, ਗੋਰਾ ਕਾਲਾ, ਛੋਟਾ ਵੱਡਾ, ਅਮੀਰ ਗਰੀਬ, ਕੋਈ ਲਿੰਗ, ਕੋਈ ਜੈਂਡਰ ਡਿਸਕ੍ਰਿਮੀਨੇਸ਼ਨ ਨਹੀਂ ਹੈ, ਕੋਈ ਮਜ਼ਹਬੀ ਵਿਤਕਰੇ ਨਹੀਂ ਨੇ ਰੱਬ ਜੀ ਦੇ ਇਸ ਅਸਮਾਨ ਹੇਠਾਂ। ਅਤੇ ਇਹ ਚੰਦੋਆ ਪ੍ਰਤੀਕ ਹੈ ਕਿ ਇਹ ਚੰਦੋਏ ਦੇ ਥੱਲੇ ਜਿਹੜਾ ਸਤਿਗੁਰ ਦਾ ਗਿਆਨ ਦਿੱਤਾ ਜਾ ਰਿਹਾ, ਇਹ ਸਾਰਿਆਂ ਵਾਸਤੇ ਬਰਾਬਰਤਾ ਦਾ, ਸੱਚ ਦਾ ਸੁਨਿਆ ਦਿੰਦਾ। ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਜਿਵੇਂ ਰੱਬ ਜੀ ਦੀ ਹਵਾ ਪਵਨ ਸਾਰਿਆਂ ਵਾਸਤੇ ਬਰਾਬਰ ਹੈ, ਜਦੋਂ ਹਵਾ ਚੱਲਦੀ ਹੈ ਨਾ, ਅਮੀਰ ਔਰ ਗਰੀਬ ਨੂੰ ਬਰਾਬਰ ਲੱਗਦੀ ਹੈ। ਬਾਰਿਸ਼ ਹੁੰਦੀ ਹੈ, ਅਮੀਰ ਦੇ ਕੋਠਿਆਂ ਤੇ ਸਿਰਫ ਨਹੀਂ ਪੈਂਦੀ, ਗਰੀਬਾਂ ਦੇ ਕੋਠਿਆਂ ਤੇ ਵੀ ਪੈਂਦੀ ਹੈ, ਸਭ ਜਗ੍ਹਾ ਪੈਂਦੀ ਹੈ, ਚੋਰਾਂ ਦੇ ਕੋਠਿਆਂ ਤੇ ਵੀ ਪੈ ਜਾਂਦੀ ਹੈ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜੋ ਵਸਦਾ ਕੋਈ ਖੋਦੈ ਕੋਈ ਚੰਦਨ ਲੇਪ। ਜਿਵੇਂ ਕੋਈ ਧਰਤੀ ਨੂੰ ਖੋਦੇ ਤੇ ਭਾਵੇਂ ਇਹਦੇ ਤੇ ਗੋਬਰ ਸੁੱਟ ਦੇਵੇ, ਤੇ ਭਾਵੇਂ ਦੇ ਕੋਈ ਚੰਦਨ ਲਾ ਦੇਵੇ, ਭਾਵੇਂ ਉਹਨੂੰ ਬਾਰ ਬਾਰ ਖੋਦ ਕੇ ਦੇ ਉੱਤੇ ਗੁੱਦੜ ਸੁੱਟ ਦੇਵੇ, ਭਾਵੇਂ ਉਹਨੂੰ ਖੋਦ ਖੋਦ ਕੇ ਦੇ ਉੱਤੇ ਮਕਾਨ ਉਸਾਰੀ ਕਰ ਲੈ, ਧਰਤੀ ਉਹਨੂੰ ਕੁਛ ਨਹੀਂ ਕਹਿੰਦੀ। ਇਸ ਤਰ੍ਹਾਂ ਰੱਬ ਅਤੇ ਰੱਬ ਜੀ ਦਾ ਸਤਿਗੁਰ ਹੈ, ਬ੍ਰਹਮ ਦਾ ਗਿਆਨ ਹੈ। ਜੋ ਮਨੁੱਖ ਇਸ ਨੂੰ ਲੈਣਾ ਚਾਹੇ ਤਾਂ ਉਹ ਵੀ ਬਰਾਬਰਤਾ ਸਿੱਖਦਾ ਜਾਏਗਾ, ਉਹ ਤੇਰ ਮੇਰ ਨਹੀਂ ਕਰੇਗਾ। ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿਜ ਸੁਭਾਅ, ਜਿਵੇਂ ਅੱਗ ਦਾ ਸਹਿਜ ਸੁਭਾਅ ਹੁੰਦਾ, ਇਹ ਉਸਦਾ ਗੁਣ ਬਣ ਜਾਂਦਾ ਹੈ। ਪਦਾ ਦੂਜਾ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ। ਸਭ ਤੋਂ ਨਿਰਮਲ ਕੌਣ ਹੈ? ਰੱਬ ਜੀ। ਰੱਬ ਜੀ ਮੈਲੇ ਨਹੀਂ ਹੁੰਦੇ ਨੇ, ਨਿਰਮਲ ਹਨ। ਰੱਬ ਜੀ ਦਾ ਗੁਰ ਵੀ ਨਿਰਮਲ ਹੈ। ਜੋ ਮਨੁੱਖ ਰੱਬ ਜੀ ਦੇ ਬ੍ਰਹਮ ਦੇ ਗਿਆਨ ਨੂੰ ਲੈ ਕੇ ਜੀਂਦਾ ਹੈ, ਉਹ ਵੀ ਦਿਨੋ ਦਿਨ ਨਿਰਮਲ ਹੁੰਦਾ ਜਾਂਦਾ ਹੈ। ਪਰ ਕੋਈ ਪਰਫੈਕਸ਼ਨ ਦਾ ਆਪਣੇ ਉੱਤੇ ਮਾਣ ਕਰਕੇ ਕਵੇ ਮੈਂ ਨਿਰਮਲ ਹੋ ਗਿਆ, ਮੈਂ ਗੁਰੂ ਹੋ ਗਿਆ, ਹੁਣ ਤੁਸੀਂ ਮੇਰੇ ਚਰਨੀ ਡਿੱਗੋ, ਇਹ ਉਹਦਾ ਭੁਲੇਖਾ ਹੋ ਜਾਂਦਾ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ। ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਕਾਸ਼, ਜੈਸੇ ਤਰ ਉੱਪਰ ਆਕਾਸ਼। ਬ੍ਰਹਮ ਗਿਆਨੀ ਕੇ ਮਿੱਤਰ ਸ਼ਤਰ ਸਮਾਨ, ਜਿਵੇਂ ਆਕਾਸ਼ ਥੱਲੇ ਕੋਈ ਮਿੱਤਰ ਸ਼ਤਰੂ ਨਹੀਂ ਹੁੰਦਾ, ਜਿਵੇਂ ਧਰਤੀ ਉੱਤੇ ਕੋਈ ਧਰਤੀ ਵਾਸਤੇ ਕੋਈ ਮਿੱਤਰ ਸ਼ਤਰੂ ਨਹੀਂ ਹੁੰਦਾ। ਜਿਤਨੀ ਅੱਗ ਪਾਣੀ ਹਵਾ ਚੱਲ ਰਹੀ ਹੈ, ਆਕਾਸ਼ ਚੱਲ ਰਿਹਾ, ਪ੍ਰਕਾਸ਼ ਚੱਲ ਰਿਹਾ, ਸੂਰਜ ਚੱਲ ਰਿਹਾ, ਚੰਨ ਤਾਰੇ, ਇਹਨਾਂ ਵਾਸਤੇ ਕੋਈ ਮਿੱਤਰ ਸ਼ਤਰੂ ਨਹੀਂ ਹੁੰਦਾ। ਸਾਨੂੰ ਭੁਲੇਖਾ ਹੈ ਕਿ ਫਲਾਣਾ ਤਾਰਾ ਤੁਹਾਡੇ ਅਗੇਂਸਟ ਹੈ, ਫਲਾਣਾ ਸ਼ੁੱਕਰ ਅਗੇਂਸਟ ਹੈ, ਫਲਾਣਾ ਰਾਹੂ ਕੇਤੂ ਤੁਹਾਡੇ ਅਗੇਂਸਟ ਹੈ, ਭੁਲੇਖਾ ਹੈ। ਮਿੱਤਰ ਸ਼ਤਰ ਸਮਾਨ ਨੇ। ਹੁਣ ਸਾਨੂੰ ਸਿਖਾਇਆ ਕਿ ਇਹ ਮਨੁੱਖ, ਤੂੰ ਦੇਖ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਸਿੱਖ, ਗੁਰੂ ਅਰਜਨ ਪਾਤਸ਼ਾਹ ਸ਼ਬਦ ਉਚਾਰ ਦੇਣ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨਿਆਈ। ਕਿਸ ਤਰ੍ਹਾਂ ਸਮਝ ਆਇਆ? ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਗੱਲ ਸਮਝ ਕਿਵੇਂ ਆਈ? ਕਹਿੰਦੇ ਨੇ, ਮੇਰਾ ਕੋਈ ਬੈਰੀ ਨਹੀਂ ਹੈ, ਕੋਈ ਮਿੱਤਰ ਨਹੀਂ ਹੈ, ਸਾਰੇ ਮੈਨੂੰ ਇੱਕ ਸਮਾਨ ਨਾਲ। ਗੱਲ ਕਿੱਥੋਂ ਪਤਾ ਲੱਗੀ? ਕਹਿੰਦੇ ਨੇ, ਬਿਸਰ ਗਈ ਸਭ ਤਾਤ ਪਰਾਈ, ਇਹ ਸਾੜਾ ਮੁੱਕ ਗਿਆ। ਜਬ ਤੇ ਸਾਧ ਸੰਗਤ ਮੋਏ ਪਾਈ, ਜਦੋਂ ਮੈਨੂੰ ਸੱਚ ਦੀ ਸੰਗਤ ਤੋਂ ਸਤਿਗੁਰ ਦਾ ਇਹ ਸੁਣਿਆ ਮੈਸੇਜ ਮਿਲਿਆ, ਇਹ ਤੱਤ ਦਾ ਗਿਆਨ ਮਿਲਿਆ ਨਾ, ਮੈਨੂੰ ਇਹ ਤਾਤ ਪਰਾਈ ਵਿਸਰ ਗਈ ਹੈ। ਤਾਤ ਪਰਾਈ ਕੀ ਹੈ? ਬੈਰੀ ਤੇ ਮਿੱਤਰ ਸਮਝਣਾ, ਤੇਰ ਮੇਰ ਕਰਨਾ, ਕਮਿਊਨਲ ਹੇਟਰੇਡ ਕਰਨਾ, ਸਵਾਰਥੀ ਜੀਵਨ ਜੀਣਾ, ਆਪਣੇ ਤੰਗ ਦਾਇਰੇ ਵਿੱਚ ਜੀਣਾ, ਆਪਣੀ ਜ਼ਾਤ ਉੱਚੀ ਜ਼ਾਤ ਨੀਵੀਂ ਜ਼ਾਤ ਦੀ ਗੇਮ ਵਿੱਚ ਫਸੇ ਰਹਿਣਾ, ਤੰਗ ਦਾਇਰਾ ਹੀ ਹੈ ਨਾ। ਬ੍ਰਹਮ ਗਿਆਨੀ ਕੈ ਨਾਹੀਂ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਿਨ ਪ੍ਰਭ ਆਪ ਕਰੇ। ਇੱਥੇ ਅਸੀਂ ਇੱਕ ਐਗਜ਼ਾਮਪਲ ਨੂੰ ਸਮਝ ਲਈਏ। ਗੁਰੂ ਪਾਤਸ਼ਾਹ ਸਾਨੂੰ ਇਹ ਗੱਲ ਤਾਂ ਸਮਝਾਉਂਦੇ ਨੇ ਕਿ ਰੱਬ ਆਪ ਕਰੇ ਦਾ ਮਤਲਬ ਇਹ ਨਹੀਂ ਹੈ ਕਿ ਤੂੰ ਤੇ ਆਪਣਾ ਇੰਜ ਬੈਠਾ ਰਵੇਂ, ਜੇ ਰੱਬ ਜੀ ਤੇਰੇ ਤੇ ਦਇਆ ਕਿਰਪਾ ਕਰਨਗੇ ਤਾਂ ਤੂੰ ਅਚਾਨਕ ਇੱਕਦਮ ਚੇਂਜ ਹੋ ਜਾਏਗਾ, ਇੰਜ ਨਹੀਂ ਹੈ। ਤੈਨੂੰ ਉੱਦਮ ਕਰਨਾ ਹੈ, ਧਰਮ ਖੰਡ, ਗਿਆਨ ਖੰਡ, ਕਰਮ ਖੰਡ, ਸ਼ਰਮ ਖੰਡ ਕਰੇਗਾ ਤਾਂ ਸੱਚਖੰਡ ਦੀ ਅਵਸਥਾ ਪ੍ਰਾਪਤ ਕਰੇਗਾ। ਇਹ ਤੈਨੂੰ ਉੱਦਮ ਕਰੇਂਦਿਆਂ ਜਿਉਂ ਤੂੰ ਕਮਾਉਂਦਿਆਂ ਸੁੱਖ ਪੁੰਚ ਕਰਨਾ ਪਏਗਾ। ਪਰ ਤੈਨੂੰ ਮਾਣ ਨਾ ਆ ਜਾਏ ਇਸ ਕਰਕੇ ਕਹਿੰਦੇ ਨੇ ਆਪ ਸਤਿਗੁਰ ਕਰਦਾ, ਆਪ ਰੱਬ ਜੀ ਕਰਦੇ ਨੇ। ਇੱਕ ਨਿਮਰਤਾ ਸਿੱਖਣ ਦਾ ਪ੍ਰਤੀਕ ਹੈ। ਗੁਰੂ ਪਾਤਸ਼ਾਹ ਨਹੀਂ ਕਹਿੰਦੇ ਮੈਨੂੰ ਆਪੇ ਸਮਝ ਆ ਗਈ ਹੈ, ਕਹਿੰਦੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਆਪਣੀ ਹੋਮੈ ਨਹੀਂ ਵਿੱਚ ਰੱਖਦੇ ਨੇ ਨਾ, ਤਾਂ ਇਸ ਕਰਕੇ ਪਤਾ ਕੀ ਕਹਿੰਦੇ ਨੇ, ਹੋ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ। ਇਹ ਮੈਂ ਨਹੀਂ ਤੁਹਾਨੂੰ ਦੱਸ ਰਿਹਾ, ਮੈਨੂੰ ਜੈਸੀ ਰੱਬ ਜੀ ਨੇ ਸਤਿਗੁਰ ਰਾਹੀਂ ਸੁਮਤ ਬਖਸ਼ੀ ਹੈ, ਉਹ ਸਤਿਗੁਰ ਰੱਬ ਜੀ ਦਾ ਗੁਰਪ੍ਰਸਾਦ ਗਿਆਨ। ਹੁਣ ਕਹਿੰਦੇ ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਇਹਦਾ ਮੈਂ ਨਾ ਆਮ ਤੌਰ ਤੇ ਇੰਝ ਸਮਝਿਆ ਜਾਂਦਾ ਸੀ, ਰੱਬ ਜੀ ਨੇ ਆਪਣੇ ਕੋਲ ਦਾਤ ਪਕੜ ਕੇ ਰੱਖੀ ਹੋਈ ਹੈ, ਜਿਸਨੂੰ ਬ੍ਰਹਮ ਗਿਆਨੀ ਸਮਝਦੇ ਨੇ ਉਹਨੂੰ ਦਿੰਦੇ ਨੇ, ਜਿਹਨੂੰ ਸੰਤ ਜੀ ਸਮਝਦੇ ਨੇ ਉਹਨੂੰ ਦਿੰਦੇ ਨੇ, ਚੋਰਾਂ ਨੂੰ ਨਹੀਂ ਦਿੰਦੇ ਨੇ, ਕੰਮਾਂ ਕਾਰਾਂ ਵਾਲਿਆਂ ਨੂੰ, ਗ੍ਰਸਤੀਆਂ ਨੂੰ ਨਹੀਂ ਦਿੰਦੇ ਨੇ ਕਿਉਂਕਿ ਉਹ ਪਾਪੀ ਹੁੰਦੇ ਨੇ, ਕਿਉਂਕਿ ਉਹ ਟੈਕਸ ਦੀ ਹੇਰਾਫੇਰੀ ਕਰਦੇ ਨੇ। ਜਿਹੜੇ ਬ੍ਰਹਮਚਾਰੀ ਹੋ ਜਾਂਦੇ ਨੇ, ਵਿਆਹ ਸ਼ਾਦੀ ਨਹੀਂ ਕਰਾਉਂਦੇ ਨੇ, ਇਸਤਰੀ ਨੂੰ ਹੱਥ ਨਹੀਂ ਲਾਉਂਦੇ ਨੇ, ਜੰਗਲ 'ਚ ਚਲੇ ਜਾਂਦੇ ਨੇ, ਮੈਡੀਟੇਸ਼ਨ ਕਰਦੇ ਰਹਿੰਦੇ ਨੇ, ਤਪ ਕਰਦੇ ਰਹਿੰਦੇ ਨੇ, ਹੱਠ ਯੋਗ ਕਰਦੇ ਰਹਿੰਦੇ ਨੇ, ਇੱਕ ਟੰਗ 'ਤੇ ਖੜ੍ਹੇ ਰਹਿੰਦੇ ਨੇ, ਮੋਨੀ ਹੋ ਜਾਂਦੇ ਨੇ, ਚੁੱਪ ਰਹਿੰਦੇ ਨੇ, ਖਾਂਦੇ ਕੁਛ ਨਹੀਂ ਨੇ, ਭੁੱਖਾਂ ਕੱਟਦੇ ਰਹਿੰਦੇ ਨੇ, ਸ਼ਾਇਦ ਰੱਬ ਜੀ ਉਹਨਾਂ ਨੂੰ ਦਾਤਾ ਦਿੰਦੇ ਨੇ, ਇਹ ਭੁਲੇਖਾ ਹੀ ਸੀ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਰੱਬ ਜੀ ਨੇ ਸਭ ਵਾਸਤੇ ਗੁਰਪ੍ਰਸਾਦ ਖਿਲਾਰ ਕੇ ਬਾਰਿਸ਼ ਕਰਕੇ ਰੱਖੀ ਹੋਈ ਹੈ। ਹੁਣ ਇਸ ਸ਼ਬਦ ਨੂੰ ਸਮਝੀਏ, ਕਹਿੰਦੇ ਨੇ ਦਾਤੈ ਦਾਤ ਰੱਖੀ ਹੱਥ ਆਪਣੇ, ਰੱਬ ਜੀ ਦੇ ਕੋਲ ਉਹਨਾਂ ਦਾ ਗੁਰ ਹੈ, ਗੁਰ ਪਰਮੇਸ਼ਰ ਏਕੋ ਜਾਨ, ਰੱਬ ਜੀ ਅਤੇ ਰੱਬ ਜੀ ਦਾ ਗੁਰ ਰੱਬ ਜੀ ਦੇ ਕੋਲ ਹੈ। ਇਸ ਤਰ੍ਹਾਂ ਖਿਲਾਰ ਕੇ ਰੱਬ ਜੀ ਨੇ ਇਸ ਤਰ੍ਹਾਂ ਰੱਖਿਆ ਹੋਇਆ ਗੁਰ ਗਿਆਨ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ, ਜਿਸ ਇਨਸਾਨ ਨੂੰ ਭਾਵੈ, ਜਿਸ ਨੂੰ ਇਹ ਦਾਤ ਚੰਗੀ ਲੱਗਦੀ ਹੈ ਉਹ ਸਤਿਗੁਰ ਕੋਲ ਆ ਜਾਂਦਾ, ਲੈ ਲੈਂਦਾ, ਤਿਸ ਦੇਈ, ਉਹਨੂੰ ਦੇ ਦਿੰਦੇ ਨੇ। ਪਰ ਜਿਹੜਾ ਨਹੀਂ ਲੈਣਾ ਚਾਹੁੰਦਾ ਉਹਨੂੰ ਕਹਿੰਦੇ ਨੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਉਹ ਦਾਤ ਲੈਣ ਨਹੀਂ ਆਉਂਦਾ। ਪਰ ਜੇ ਅਸੀਂ ਸਤਿਗੁਰ ਦੇ ਦਰ ਤੇ ਵੀ ਆ ਜਾਈਏ ਔਰ ਦੁਨਿਆਵੀ ਪਦਾਰਥ ਮੰਗ ਕੇ ਲੈ ਜਾਈਏ, ਇਹਦਾ ਮਤਲਬ ਅਸੀਂ ਦਾਤ ਲੈਣ ਨਹੀਂ ਆਏ। ਦਾਤੇ ਨੇ ਦਾਤ ਰੱਖੀ ਹੋਈ ਹੈ ਸਾਡੇ ਵਾਸਤੇ, ਜਿਸ ਮਨੁੱਖ ਨੂੰ ਇਹ ਪਸੰਦ ਆਉਂਦੀ ਹੈ ਉਹ ਲੈਣ ਆ ਜਾਂਦਾ। ਸਤਿਗੁਰ ਜੀ ਬਿਨਾਂ ਗੁੱਸਾ ਕੀਤਿਆਂ, ਬਿਨਾਂ ਟੌਂਟ ਕੀਤਿਆਂ, ਬਿਨਾਂ ਉਹਦਾ ਅਵਗੁਣ ਫਰੋਲਿਆਂ ਉਹਨੂੰ ਦੇ ਦਿੰਦੇ। ਇਹਨੂੰ ਕਹਿੰਦੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਕਿ ਜੋ ਇਨਸਾਨ ਰੱਬ ਜੀ ਕੋਲੋਂ ਸੱਚ ਮੰਗਦਾ ਉਹਨੂੰ ਦੇ ਦਿੰਦੇ ਨੇ। ਨਾਨਕ ਦਾਸ ਮੁਕਤੇ ਜੋ ਬੋਲਾ ਇਹ ਸੱਚ ਹੋਵੇ, ਉਹ ਅੰਦਰੋਂ ਬਾਹਰੋਂ ਸੱਚਾ ਹੋਣਾ ਸ਼ੁਰੂ ਹੋ ਜਾਂਦਾ, ਕਿਉਂਕਿ ਰੱਬ ਜੀ ਦਾ ਹੁਕਮ ਨਿਯਮ ਸੱਚਾ ਹੈ। ਇਹਦਾ ਮਤਲਬ ਪਤਾ ਲੱਗਾ ਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਨਾਨਕ ਜਿਨ ਪ੍ਰਭ ਆਪ ਕਰੇ, ਜੋ ਮਨੁੱਖ ਲੈਣਾ ਚਾਹੁੰਦਾ ਉਹਨੂੰ ਗਿਆਨ ਦੇ ਦਿੰਦੇ ਨੇ ਔਰ ਉਹ ਮਨ ਸਾਚਾ ਮੁੱਖ ਸਾਚਾ ਵਾਲਾ ਜੀਵਨ ਪ੍ਰਾਪਤ ਕਰ ਸਕਦਾ, ਬਸ਼ਰਤੇ ਕਿ ਉਹ ਬ੍ਰਹਮ ਦੇ ਗਿਆਨ ਦੇ ਨਾਲ ਸਮਝਣਾ ਚਾਹੇ, ਉਹਦੇ ਲੱਛਣ ਦੱਸੇ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਨਮਰਤਾ ਸਿਖਾ ਦਿੰਦੇ ਨੇ। ਸਤਿਗੁਰ ਸਾਰਿਆਂ ਵਾਸਤੇ, ਸਤਿਗੁਰ ਕੀ ਰੇਨ ਨਿਤ ਮੱਜਨ ਕਰੋ, ਸਗਲ ਕੀ ਰੀਨਾ, ਸਾਰਿਆਂ ਵਾਸਤੇ ਰੇਨ ਹਨ। ਰੇਨ ਦਾ ਮਤਲਬ ਧੂੜ, ਧੂੜ ਕਹਿੰਦੇ ਨੇ ਫੁੱਲਾਂ ਅੰਦਰ ਜਿਹੜੀ ਰੱਜ ਹੁੰਦੀ ਹੈ, ਐਸੈਂਸ, ਔਰ ਜਿਹੜਾ ਫੁੱਲ ਦੇ ਅੰਦਰ ਐਸੈਂਸ ਹੈ, ਧੂੜ ਹੈ ਨਾ, ਇਹਨੂੰ ਕਹਿੰਦੇ ਨੇ ਗੁਰਸਿੱਖਾਂ ਕੀ ਹਰ ਧੂੜ ਦੇ। ਧੂੜ ਕੀ ਹੈ? ਰੱਬ ਜੀ ਦਾ ਗਿਆਨ। ਜੋ ਦੀਸੈ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਓ। ਕਿਸੇ ਸਰੀਰਕ ਮਨੁੱਖ ਦੀ ਗੱਲ ਨਹੀਂ ਚੱਲ ਰਹੀ। ਗੁਰ ਸਿੱਖੜਾ ਮੀਨਸ ਮੈਨੂੰ ਜੋ ਵੀ ਗੁਰੂ ਦੀ ਸਿੱਖਿਆ ਮਿਲਦੀ ਹੈ, ਸਿੱਖੜਾ ਮਿਲਦਾ ਹੈ ਭਾਵ ਗਿਆਨ ਮਿਲਦਾ ਹੈ, ਜੋ ਵੀ ਨੁਕਤਾ ਗੁਰ ਮਿਲਦਾ ਮੈਨੂੰ ਸਤਿਗੁਰ ਕੋਲੋਂ, ਮੈਂ ਉਹਨੂੰ ਨਿਮ ਨਿਮ ਕੇ ਮੰਨ ਲੈਂਦਾ ਹਾਂ ਬਿਨਾਂ ਹੀਲ ਹੁੱਜਤ ਤੋਂ। ਇਸ ਨਿਮ ਨਿਮ ਲਾਗੋ ਪਾਏ, ਕਿਸੇ ਸਰੀਰਕ ਮਨੁੱਖ ਦੀ ਗੱਲ ਨਹੀਂ ਚੱਲ ਰਹੀ ਹੈ। ਜਿਹਦੇ ਮਨੀ ਅਸੀਂ ਕਰ ਲਈਏ ਤਾਂ ਅਸੀਂ ਹਰ ਮਨੁੱਖ ਨੂੰ ਮਿਲ ਮਿਲ ਕੇ ਉਹਦੇ ਪੈਰ ਹੀ ਪੈਂਦੇ ਰਵਾਂਗੇ, ਇੱਕ ਦੂਜੇ ਦੇ ਪੈਂਦੇ ਰਵਾਂਗੇ। ਤੇ ਸਰੀਰਕ ਮਨੁੱਖ ਜਿਹੜਾ ਆਪਣੇ ਆਪ ਨੂੰ ਗੁਰੂ ਬ੍ਰਹਮ ਗਿਆਨੀ ਸੰਤ ਜੀ ਸਮਝ ਰਿਹਾ, ਉਹ ਕਹੇਗਾ ਉਹ ਮੈਂ ਆ ਤੇ ਤੁਸੀਂ ਸਾਰੇ ਮੇਰੇ ਪੈਰ ਹੀ ਪੈਂਦੇ ਰਵੋ। ਜੋ ਦੀਸੈ ਗੁਰਸਿੱਖੜਾ ਦਾ ਮੈਂ ਨਾ ਕਿਸੇ ਮਨੁੱਖ ਨੂੰ ਨਹੀਂ, ਗੁਰੂ ਦੀ ਸਿੱਖਿਆ ਨੂੰ ਕਹਿੰਦੇ ਨੇ। ਜਦੋਂ ਇਉਂ ਪਾਵੈ ਹਰਦਰ ਸਾਵੜਾ, ਸਾਰਾ ਉਸ ਸ਼ਬਦ ਨੂੰ ਸਮਝਾਂਗੇ, ਉਸਦੇ ਅਸੀਂ ਡਿਟੇਲ ਵਿੱਚ ਕਿਸੇ ਹੋਰ ਵਿਚਾਰ ਕੀਤੀ ਹੋਈ ਆ, ਤੁਸੀਂ ਉਸਦੀ ਟੇਪ ਲਿਵਿੰਗ ਟ੍ਰੈਜਰ ਕੋਲੋਂ ਲੈ ਕੇ ਸੁਣ ਸਕਦੇ ਹੋ। ਆਤਮ ਰਸ ਬ੍ਰਹਮ ਗਿਆਨੀ ਚੀਨਾ, ਸੱਚ ਦੇ ਗਿਆਨ ਨੂੰ ਲੈ ਕੇ ਬ੍ਰਹਮ ਦੇ ਗਿਆਨ ਦੇ ਰਾਹੀਂ ਇਹ ਮਨੁੱਖ ਤੂੰ ਆਤਮ ਰਸ ਲੈ ਸਕਦਾ ਹੈ, ਆਪਣੇ ਅੰਤਰ ਆਤਮੇ ਝਾਤੀ ਮਾਰ ਸਕਦਾ। ਬ੍ਰਹਮ ਗਿਆਨੀ ਕੀ ਸਭ ਉੱਪਰ ਮਿਆ, ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਿਆ। ਉਹ ਮਨੁੱਖ ਕਿਸੇ ਦਾ ਬੁਰਾ ਨਹੀਂ ਕਰਦਾ ਜੋ ਮਨੁੱਖ ਬ੍ਰਹਮ ਦਾ ਗਿਆਨ ਅਨੁਸਾਰ ਜੀਂਦਾ। ਕਿਉਂ? ਕਿਉਂਕਿ ਉਹਨੂੰ ਤੇ ਆਪਣੇ ਅੰਦਰ ਆਤਮੇ ਅੰਦਰ ਜੀਣਾ, ਉਹਦੇ ਵਾਸਤੇ ਕੋਈ ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਸਗਲੇ ਜੀ ਤੂੰ ਮਾਰੇ ਹੋ ਜਾਂਦੇ ਨਾ, ਕਿਸੇ ਦਾ ਬੁਰਾ ਨਹੀਂ ਕਰਦਾ। ਬ੍ਰਹਮ ਗਿਆਨੀ ਕੀ ਸਭ ਉੱਪਰ ਮਿਆ, ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਿਆ। ਬ੍ਰਹਮ ਗਿਆਨੀ ਸਦਾ ਸਮਦਰਸ਼ੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਅੰਮ੍ਰਿਤ ਕੌਣ ਵਰਸਾਉਂਦਾ ਹੈ? ਰੱਬ ਜੀ। ਕਿਹਦੇ ਰਾਹੀਂ? ਗੁਰੂ ਰਾਹੀਂ। ਬ੍ਰਹਮ ਦੇ ਗਿਆਨ ਨੂੰ ਅੰਮ੍ਰਿਤ ਬਰਸੀ ਕਹਿੰਦੇ ਨੇ। ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੂਆ। ਤੇ ਜਿਹੜਾ ਮਨੁੱਖ ਇਸ ਬ੍ਰਹਮ ਦੇ ਗਿਆਨ ਨੂੰ ਲੈ ਲੈਂਦਾ, ਉਹਦੇ ਅੰਦਰੋਂ ਅੰਮ੍ਰਿਤ ਦੀ ਬੂੰਦ ਵਰਸ਼ਾ ਹੋਣੀ ਸ਼ੁਰੂ ਹੋ ਜਾਂਦੀ ਹੈ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਦੇ ਗਿਆਨ ਦੇ ਨਾਲ ਬੰਧਨ ਮੁਕਤ ਹੋ ਜਾਂਦੇ ਨੇ। ਬ੍ਰਹਮ ਗਿਆਨੀ ਦੀ ਜੁਗਤ ਤੈਨੂੰ ਨਿਰਮਲ ਕਰ ਸਕਦੀ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਕਿਸ ਪਾਸੇ ਧਿਆਨ ਕਰਦਾ ਬ੍ਰਹਮ ਦੇ ਗਿਆਨ ਦੇ ਨਾਲ? ਮਨੁੱਖ ਆਪਣੇ ਅੰਤਰ ਆਤਮੇ ਝਾਤੀ ਮਾਰਦਾ ਹੈ। ਜਿਹੜਾ ਅੰਤਰ ਆਤਮੇ ਝਾਤੀ ਮਾਰਦਾ ਨਾ, ਉਹ ਕਹਿੰਦਾ ਮੇਰਾ ਤੇ ਇਹ ਸਰੀਰ ਬਿਨਾਂ ਸੀ ਜਾਣਾ, ਮੈਂ ਕੌਣ ਹੁੰਦਾ ਤੁਹਾਡਾ ਗੁਰੂ ਬਣਨ ਵਾਲਾ? ਓਏ ਮੇਰੇ ਚਰਨਾਂ ਨੂੰ ਹੱਥ ਨਾ ਲਾਣਾ। ਓਏ ਮੈਂ ਕੌਣ ਹੁੰਦਾ ਤੁਹਾਨੂੰ ਗੁਰਮੰਤਰ ਦੇਣ ਵਾਲਾ? ਓਏ ਰੱਬ ਜੀ ਨਾਲ ਜੁੜ ਜਾਓ ਨਾ, ਸਿੱਧਾ ਰੱਬ ਨਾਲ ਜੁੜ। ਗੁਰੂ ਪਾਤਸ਼ਾਹ ਨੇ ਬਾਣੀ ਰਚ ਕੇ ਸਾਰੀ ਦੁਨੀਆ ਨੂੰ ਇਹ ਪ੍ਰੈਕਟੀਕਲ ਕਰਕੇ ਵਿਖਾ ਦਿੱਤਾ ਕਿ ਬਾਣੀ ਗੁਰੂ ਦੇ ਨਾਲ ਜੁੜ, ਮੇਰੇ ਨਾਲ ਨਾ ਜੁੜ। ਵਰਨਾ ਇੱਕ ਵੇਲੇ ਐਸਾ ਸਮਾਂ ਆ ਗਿਆ ਸੀ, ਚਾਰ ਚਾਰ ਗੁਰੂ ਮੌਜੂਦ ਸਨ। ਜੇ ਅਸੀਂ ਪਹਿਲੇ ਗੁਰੂ ਪਾਤਸ਼ਾਹ ਤੋਂ ਪੰਜਵੇਂ ਪਾਤਸ਼ਾਹ ਦੀ ਹਿਸਟਰੀ ਪੜ੍ਹੀਏ, ਛੇਵੇਂ ਪਾਤਸ਼ਾਹ ਤੱਕ ਦੀ ਹਿਸਟਰੀ ਪੜ੍ਹੀਏ, ਤਾਂ ਚਾਰ ਗੁਰੂ ਮੌਜੂਦ ਸਨ। ਕਿਹਦੇ ਚਰਨੀ ਜਾ ਕੇ ਲੱਗਦੇ? ਗੁਰੂ ਪਾਤਸ਼ਾਹ ਨੇ ਭੁਲੇਖਾ ਸ਼ੁਰੂ ਤੋਂ ਹੀ ਕੱਢ ਦਿੱਤਾ, ਸ਼ਬਦ ਗੁਰੂ ਨਾਲ ਜੁੜ। ਸਰੀਰ ਤੇ ਚਲਾ ਜਾਂਦਾ ਹੈ, ਸਭ ਮੈਂ ਜੋਤ, ਜੋਤ ਨਾਲ ਜੁੜ, ਸਰੀਰਾਂ ਨਾਲ ਨਾ ਜੁੜ। ਦੇ ਤਾਰੀ ਗੁਰਤਾ, ਸਰੀਰਕ ਗੁਰਤਾ ਨਾਲ ਨਾ ਜੁੜ। ਗੁਰੂਆਂ ਪਾਤਸ਼ਾਹ ਨੇ ਤਾਂ ਇਹੀ ਤਾਂ ਚਾਨਣ ਕਰਕੇ ਸਾਰੀ ਦੁਨੀਆਂ ਨੂੰ ਦਿਖਾਇਆ। ਉਹ ਜਿਹੜੀ ਮੁਹਿੰਮ ਚਲਾਈ, ਉਸ ਸਾਰੀ ਨੂੰ ਦਸ ਗੁਰੂ ਪਾਤਸ਼ਾਹ ਚਲਾਉਂਦੇ ਰਹੇ, ਸਮਝਾਉਂਦੇ ਰਹੇ ਕਿ ਸ਼ਬਦ ਗੁਰੂ ਦੇ ਨਾਲ ਜੁੜ, ਇਹ ਤੈਨੂੰ ਅੰਤਰ ਆਤਮੇ ਦਾ ਧਿਆਨ ਸਿਖਾ ਦੇਗਾ। ਕੋਈ ਬਾਹਰ ਬੈਠੇ ਰੱਬ ਜੀ ਦਾ ਧਿਆਨ ਕਰਨ ਨੂੰ ਬ੍ਰਹਮ ਦਾ ਧਿਆਨ ਨਹੀਂ ਕਹਿੰਦੇ ਨੇ, ਆਤਮ ਚੀਨਣ ਨੂੰ ਬ੍ਰਹਮ ਦਾ ਧਿਆਨ ਕਹਿੰਦੇ ਨੇ। ਬ੍ਰਹਮ ਗਿਆਨੀ ਇੱਕ ਉੱਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕੇ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਬ੍ਰਹਮ ਗਿਆਨੀ ਕੇ ਨਾਹੀ ਧੰਦਾ। ਜਿਸ ਮਨੁੱਖ ਨੂੰ ਬ੍ਰਹਮ ਦਾ ਗਿਆਨ ਸਮਝ ਆਉਂਦਾ ਹੈ ਨਾ, ਸਤਿਗੁਰ ਸਾਡੇ ਨਾਲ ਧੰਦਾ ਨਹੀਂ ਕਰਦਾ, ਰੱਬ ਜੀ ਸਾਡੇ ਨਾਲ ਧੰਦਾ ਨਹੀਂ ਕਰਦੇ। ਨਹੀਂ ਤੂੰ ਪਹਿਲਾਂ ਮੈਨੂੰ ਇੰਨੇ ਕਰੋੜ ਦੇਂਗਾ, ਇੰਨੇ ਦਾ ਚੈੱਕ ਲਿਖ ਦੇ ਤਾਂ ਮੈਂ ਤੈਨੂੰ ਇੰਨੇ ਸਵਾਸ ਦਿਆਂਗਾ। ਨਹੀਂ ਤੂੰ ਪਹਿਲਾਂ ਮੈਨੂੰ ਇੰਨੇ ਸਾਰੇ ਇੰਨੇ ਲੱਖ ਡਾਲਰ ਦੀ ਇੰਸ਼ੋਰੈਂਸ ਕਰਾ ਤਾਂ ਤੇਰੀ ਮਾਂ ਦੇ ਦੁੱਧ ਵਿੱਚ ਥਣ ਵਿੱਚ ਦੁੱਧ ਪਾਵਾਂਗਾ। ਇੰਜ ਨਹੀਂ ਕਰਦੇ ਨੇ ਰੱਬ ਜੀ, ਧੰਦਾ ਨਹੀਂ ਕਰਦੇ ਨੇ। ਸਤਿਗੁਰ ਵੀ ਧੰਦਾ ਨਹੀਂ ਕਰਦਾ, ਸਤਿਗੁਰ ਜੀ ਧੰਦਾ ਨਹੀਂ ਕਰਦੇ ਨੇ। ਸਤਿਗੁਰ ਅੱਗੇ ਤਾਂ ਮਨ ਰੱਖ ਲੈ, ਸਤਿਗੁਰ ਜੀ ਤੇ ਤਾਂ ਸੇਵਕ ਕੋ ਗੁਰ ਸਦਾ ਦਿਆਲ ਹੋ ਜਾਂਦੇ ਨੇ, ਹਮੇਸ਼ਾ ਦਿਆਲਤਾ ਹੀ ਕਰਦੇ ਰਹਿੰਦੇ ਨੇ। ਆਪਣਾ ਮਨ ਰੱਖ, ਮਨ ਤੇਰਾ ਜਿਹੜਾ ਹੈ ਨਾ ਇਹ ਤੇਰਾ ਬਣਾਇਆ ਹੋਇਆ ਕੋਈ ਭੁਲੇਖਾ ਹੈ, ਤੇਰਾ ਭਰਮ ਹੀ ਮਨ ਹੈ, ਇਹ ਭਰਮ ਆਪਣਾ ਦੂਰ ਕਰ ਲੈ, ਸਤਿਗੁਰ ਦੀ ਮੱਤ ਨੂੰ ਲੈ ਲੈ। ਗੁਰ ਕੀ ਮੱਤ ਤੂੰ ਲੈ ਆਣੇ ਭਗਤ ਬਿਨਾ ਵੋ ਡੂਬੇ ਸਿਆਣੇ, ਸਤਿਗੁਰ ਦੀ ਮੱਤ ਨੂੰ ਲੈ ਲੈ। ਜੇ ਸਤਿਗੁਰ ਦੀ ਮੱਤ ਲੈ ਲੇਗਾ ਤਾਂ ਤੂੰ ਵੀ ਬ੍ਰਹਮ ਦੇ ਗਿਆਨ ਦੇ ਨਾਲ ਜੀਣ ਜੋਗਾ ਹੋ ਜਾਏਗਾ, ਤੇ ਬ੍ਰਹਮ ਦੇ ਗਿਆਨ ਨੂੰ ਲੈ ਕੇ ਜੇ ਜੀਓ ਤਾਂ ਸਤਿਗੁਰ ਦੇ ਦਰ ਤੇ ਆ ਕੇ ਕਿਸੇ ਗੁਰਦੁਆਰੇ ਵਿੱਚ ਆ ਕੇ ਜਾਂ ਕਿਸੇ ਤੀਰਥ ਤੇ ਜਾ ਕੇ ਜਾਂ ਕਿਸੇ ਵੀ ਜਗ੍ਹਾ ਜਾ ਕੇ ਤੂੰ ਦੁਨਿਆਵੀ ਪਦਾਰਥਾਂ ਮੰਗਣ ਵਾਲਾ ਧੰਦਾ ਨਹੀਂ ਕਰੇਗਾ। ਜੀ ਮੈਂ ਤੁਹਾਡੇ ਇਤਨੇ ਪ੍ਰਸ਼ਾਦ ਕਰਾ ਦਿਆਂਗਾ, ਇਸ ਤਰ੍ਹਾਂ ਰੁਮਾਲਾ ਚੜਾ ਦਿਆਂਗਾ, ਜੀ ਮੈਂ ਤੁਹਾਡੇ ਵਾਸਤੇ ਇੰਨੇ ਮਾਇਆ ਮੱਥਾ ਟੇਕ ਦਿਆਂਗਾ, ਜੀ ਤੁਹਾਡੇ ਉੱਥੇ ਸੰਗਮਰਮਰ ਸੋਨਾ ਲਗਵਾ ਦਿਆਂਗਾ, ਜੇ ਮੇਰੇ ਘਰ ਪੁੱਤਰ ਕਰੋਗੇ ਧੰਦਾ ਹੈ, ਜੇ ਮੇਰਾ ਬਿਜ਼ਨਸ ਚਲਾ ਦਿਓਗੇ ਮੈਂ ਪਾਠ ਰਖਾਵਾਂਗਾ, ਇਹ ਧੰਦਾ ਹੈ। ਬ੍ਰਹਮ ਦਾ ਗਿਆਨ ਮਿਲ ਜਾਂਦਾ ਨਾ, ਮਨੁੱਖ ਧੰਦਾ ਨਹੀਂ ਕਰਦਾ। ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ, ਇਹ ਸਾਰਾ ਸਰੀਰ ਸੰਸਾਰ ਇਸ ਦਾ ਉਧਾਰ ਹੋ ਜਾਂਦਾ। ਹੁਣ ਕਹਿੰਦੇ ਨੇ ਬ੍ਰਹਮ ਗਿਆਨੀ ਕਹਿ ਇੱਕ ਹੈ ਰੰਗ, ਸਤਿਗੁਰ ਸਾਨੂੰ ਇੱਕ ਰੰਗ ਨਾਲ ਜੋੜਦਾ, ਰੱਬ ਜੀ ਦੇ ਰੰਗ ਦੇ ਨਾਲ, ਤੇ ਜੋ ਮਨੁੱਖ ਰੱਬ ਜੀ ਦੇ ਇੱਕ ਰੰਗ ਨਾਲ ਜੁੜ ਗਿਆ ਭਾਵ ਸਤਿਗੁਰ ਦੇ ਨਾਲ ਜੁੜ ਗਿਆ, ਉਹ ਇੱਕ ਨਾਲ ਜੁੜੇਗਾ, ਫਿਰ ਉਹਦਾ ਜੀਵਨ ਬਣਦਾ ਜਾਏਗਾ। ਉਹ ਵੀ ਕਹੇਗਾ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ, ਉਹ ਇੱਕ ਨਾਲ ਜੁੜ ਜਾਏਗਾ। ਬ੍ਰਹਮ ਗਿਆਨੀ ਕੇ ਬਸੇ ਪ੍ਰਭ ਸੰਗ, ਬ੍ਰਹਮ ਗਿਆਨੀ ਕੇ ਨਾਮ ਆਧਾਰ, ਬ੍ਰਹਮ ਗਿਆਨੀ ਕੇ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ। ਸਤਿਗੁਰ ਜਾਗਤਾ ਹੈ ਦਿਓ, ਭੁੱਲੀ ਮਾਲ ਨਹੀਂ ਹੈ ਉਹ। ਦੇਖ ਰੱਬ ਕਦੇ ਸੌਂਦਾ ਨਹੀਂ ਆ, ਰੱਬ ਸਰੀਰਕ ਤੇ ਹੈ ਨਹੀਂ, ਰੂਪ ਰੰਗ ਰੇਖ ਪੇ ਕਾ ਹੈ ਨਹੀਂ, ਭਾਵ ਸਾਰੀ ਸ੍ਰਿਸ਼ਟੀ ਵਿੱਚ ਰੱਬ ਦਾ ਨਿਯਮ ਨਿਰੰਤਰ ਸੱਚ ਦਾ ਚੱਲ ਰਿਹਾ, ਤੇ ਸਤਿਗੁਰ ਵੀ ਸੌਂਦਾ ਨਹੀਂ ਹੈ, ਸਤਿਗੁਰ ਵੀ ਖਰਾ ਸੱਚ ਹੈ। ਸਤਿਗੁਰ ਤੈਨੂੰ ਕੁਦਰਤ ਦੇ ਬਲਿਹਾਰੀ ਕੁਦਰਤ ਵਸਿਆ ਦਿਖਾਉਂਦਾ ਹੈ, ਕੁਦਰਤ ਦੇ ਨਿਯਮਾਂ ਨੂੰ ਸਮਝਾ ਦਿੰਦਾ ਹੈ, ਤੇਰੇ ਸਰੀਰ ਉੱਤੇ ਜਿਹੜੇ ਕੁਦਰਤ ਦੇ ਨਿਯਮ ਵਾਪਰ ਰਹੇ ਨੇ ਉਹ ਸਮਝਾ ਦਿੰਦਾ ਹੈ, ਜੋ ਲੋਕਾਂ ਦੇ ਨਾਲ ਵਾਪਰਦੀ ਹੈ ਤੈਨੂੰ ਇਹ ਸਮਝਾ ਦਿੰਦਾ। ਇਸ ਕਰਕੇ ਤੈਨੂੰ ਕਹਿੰਦਾ ਤੂੰ ਕਿਸੇ ਨਾਲ ਝੂਠ ਨਾ ਬੋਲਿਆ ਕਰ, ਕਿਸੇ ਨੂੰ ਹਰਟ ਨਾ ਕਰਿਆ ਕਰ, ਆਪਣਾ ਜੀਵਨ ਸੱਚਾ ਬਣਾ ਲੈ। ਸਾਰੀ ਸ੍ਰਿਸ਼ਟੀ ਦੀ ਗੇਮ ਸਮਝਾਉਣੀ ਸ਼ੁਰੂ ਕਰ ਦਿੰਦਾ, ਇਸ ਕਰਕੇ ਤੇਰੇ ਸੁੱਤੇ ਮਨ ਨੂੰ ਵੀ ਜਗਾ ਦਿੰਦਾ। ਜੇ ਬ੍ਰਹਮ ਦਾ ਗਿਆਨ ਲੈ ਲਵੋ, ਸਦਾ ਸਦ ਜਾਗਤ ਅਵਸਥਾ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹਨੂੰ ਕਹਿੰਦੇ ਨੇ ਗੁਰਮੁਖ ਜਾਗ ਰਹੇ। ਫਿਰ ਭੁਲੇਖਾ ਨਾ ਖਾਣਾ ਕਿ ਕਿਸੇ ਖਾਸ ਡੇਰੇ ਵਾਲੇ ਨੂੰ, ਕਿਸੇ ਖਾਸ ਚੌਕੜਾ ਮਾਰ ਕੇ, ਕਿਸੇ ਖਾਸ ਢੇਰ ਸਾਰੇ ਚੇਲੇ ਵਾਲਿਆਂ ਨੂੰ, ਕਿਸੇ ਖਾਸ ਭੇਖ ਨੂੰ ਗੁਰੂ ਬ੍ਰਹਮ ਗਿਆਨੀ ਨਹੀਂ ਕਹਿੰਦੇ ਨੇ। ਜੋ ਮਨੁੱਖ ਬ੍ਰਹਮ ਦਾ ਗਿਆਨ ਲੈ ਲੈਂਦਾ ਉਹ ਮਨੁੱਖ ਸਦਾ ਸਦ ਜਾਗਤ ਅਵਸਥਾ ਪ੍ਰਾਪਤ ਕਰ ਸਕਦਾ, ਉਹਨੂੰ ਗੁਰਮੁਖ ਕਹਿੰਦੇ ਨੇ। ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ, ਬ੍ਰਹਮ ਦਾ ਗਿਆਨ ਲੈ ਲਓ ਨਾ, ਕਦੇ ਮਨੁੱਖ ਨਹੀਂ ਕਹਿੰਦਾ ਮੈਂ ਬੜਾ ਸ਼ਰੀਫ ਹਾਂ, ਮੈਂ ਬਹੁਤ ਇਮਾਨਦਾਰ ਹਾਂ, ਮੈਂ ਕਦੇ ਕਿਸੇ ਦਾ ਭਲਾ ਭੈੜਾ ਨਹੀਂ ਕਰਦਾ, ਮੈਂ ਤੇ ਸਿਰਫ ਲੋਕਾਂ ਤੇ ਉਪਕਾਰ ਹੀ ਕਰਦਾ, ਮੇਰੇ ਵਰਗਾ ਕੋਈ ਨਹੀਂ ਹੋ ਸਕਦਾ, ਮੈਂ ਬੜਾ ਸੱਚਾ ਹਾਂ, ਸਾਰੀ ਦੁਨੀਆਂ ਨੂੰ ਮੈਂ ਪਿਆਰ ਕੀਤਾ, ਲੋਕੀ ਮੈਨੂੰ ਲੁੱਟ ਕੇ ਲੈ ਜਾਂਦੇ ਨੇ, ਲੋਕੀ ਮੈਨੂੰ ਧੋਖਾ ਦਿੰਦੇ ਨੇ, ਪਰ ਮੈਂ ਕਿਸੇ ਨੂੰ ਧੋਖਾ ਨਹੀਂ ਦਿੰਦਾ, ਦੇਖੋ ਮੈਨੂੰ ਕੋਈ ਪਿਆਰ ਨਹੀਂ ਕਰਦਾ ਪਰ ਮੈਂ ਸਭ ਨੂੰ ਪਿਆਰ ਕਰਦਾ। ਇਹ ਅਹੰ ਬੁੱਧ ਤਿਆਗ ਦਿੰਦੇ ਆ ਕਿਹਦੇ ਨਾਲ, ਜੇਕਰ ਬ੍ਰਹਮ ਦਾ ਗਿਆਨ ਬ੍ਰਹਮ ਗਿਆਨੀ ਰੱਬ ਜੀ ਕੋਲੋਂ ਸਮਝ ਆ ਜਾਏ। ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ, ਹਿਰਦੇ ਵਿੱਚ ਹਮੇਸ਼ਾ ਆਨੰਦ ਪ੍ਰਾਪਤ ਹੋ ਜਾਂਦਾ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਸਾਡਾ ਪਲ ਪਲ ਤੇ ਵਿਨਾਸ਼ ਹੁੰਦਾ ਹੈ। ਜੇ ਅਸੀਂ ਬ੍ਰਹਮ ਦਾ ਗਿਆਨ ਨਹੀਂ ਲਿਆ ਨਾ, ਜੇ ਅਸੀਂ ਅੰਤਰ ਆਤਮੇ ਦੀ ਗੱਲ ਨੂੰ ਨਹੀਂ ਸਮਝਿਆ ਨਾ, ਜਾਬੇ ਜਾਣੇ ਮੈਂ ਕਿਛ ਕਰਤਾ, ਬ੍ਰਹਮ ਦਾ ਗਿਆਨ ਨਹੀਂ ਲਿਆ, ਆਪਣੇ ਆਪ ਨੂੰ ਕਰਤਾ ਸਮਝ ਲਿਆ, ਮੈਂ ਕੁਛ ਕਰਨ ਵਾਲਾ ਹਾਂ, ਮੇਰੇ ਬਿਨਾ ਕੌਮ ਨਹੀਂ ਚੱਲ ਸਕਦੀ, ਮੇਰੇ ਬਿਨਾ ਘਰ ਨਹੀਂ ਚੱਲ ਸਕਦਾ, ਮੇਰੇ ਬਿਨਾ ਸ੍ਰਿਸ਼ਟੀ ਤੇ ਸੂਰਜ ਨਹੀਂ ਚੜੇਗਾ, ਮੈਂ ਹੀ ਸਭ ਕੁਛ ਹਾਂ। ਇਹ ਹੰਕਾਰ, ਇਹ ਹੰਕਾਰ ਜਿਹੜਾ ਹੈ ਨਾ, ਇਹ ਕਰਤਾ ਦਾ ਭਾਵ ਹੈ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਮਨੁੱਖ ਤੂੰ ਸੋਚ, ਜਬ ਲੱਗ ਜਾਣੇ ਮੁਝਤੇ ਕੱਛ ਹੋਏ ਤਬ ਇਸਕੋ ਸੁਖ ਨਾ ਹੀ ਕੋਈ, ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲੱਗ ਗਰਭ ਜੋਨ ਮੈਂ ਫਿਰਤਾ, ਜਬ ਧਾਰੇ ਕੋ ਬੈਰੀ ਮੀ ਤਬ ਲੱਗ ਨੇਚਰ ਨਾ ਹੀ ਚੀਤ, ਜਬ ਲੱਗ ਮੋਹ ਮਗਨ ਸੰਗ ਮਾਏ ਤਬ ਲੱਗ ਧਰਮ ਰਾਏ ਦੇਸ ਜਾਏ। ਇਹ ਤੈਨੂੰ ਬੰਧਨ ਪੈ ਗਏ ਨੇ, ਮੈਂ ਕਰਦਾ ਤੇਰਾ ਗੱਲ ਗੱਲ ਤੇ ਵਿਨਾਸ਼ ਹੋਏਗਾ। ਤੇਰੀ ਇਹ ਹੋਮ ਹੈ, ਤੇਰੀ ਇਹ ਈਗੋ, ਤੇਰੀ ਸੂਖਸ਼ਮ ਜੀ ਈਗੋ ਹੀ ਤੈਨੂੰ ਵਿਨਾਸ਼ ਵਿੱਚ ਲੈ ਜਾਇਆ ਕਰੇਗੀ। ਸਤਿਗੁਰ ਨਾ ਮਰਦਾ ਨਾ ਆਉਂਦਾ ਨਾ ਜਾਂਦਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਰੱਬ ਜੀ ਅਜੂਨੀ ਨੇ, ਕਰਤਾ ਪੁਰਖ ਨੇ, ਸਵੈ ਭੰਗ ਨੇ, ਸਤਿਗੁਰ ਵੀ ਤੈਨੂੰ ਸਿਖਾ ਦੇਗਾ ਕਿ ਮੇਰਾ ਪਲ ਪਲ ਹਰ ਜਗ੍ਹਾ ਮਨ ਮੁਖ ਗਰਭ ਜੂਨੀ ਨਿਤ ਪਾਉਂਦਾ ਜੀ ਉਹ ਵਾਲਾ ਮੇਰਾ ਵਿਨਾਸ਼ ਨਾ ਹੋਵੇ। ਤਾਂ ਇਹ ਗੱਲ ਸਿਖਾ ਦਿੰਦੇ ਨੇ ਬ੍ਰਹਮ ਗਿਆਨੀ, ਬ੍ਰਹਮ ਕਾ ਬੇਤਾ, ਸਤਿਗੁਰ ਜੀ ਦਾ ਗਿਆਨ। ਸਤਿਗੁਰ ਰੱਬ ਨੇ ਸਾਰੀ ਸ੍ਰਿਸ਼ਟੀ ਤੇ ਜਿਤਨਾ ਧਾਰਮਿਕ ਸੱਚ ਦਿੱਤਾ ਹੈ ਉਹ ਕਿਸੇ ਵੀ ਗ੍ਰੰਥ ਵਿੱਚ ਜੇ ਲਿਖਿਆ ਗਿਆ ਤਾਂ ਉਹ ਰੱਬ ਜੀ ਦਾ ਗਿਆਨ ਹੈ। ਰੱਬ ਜੀ ਬ੍ਰਹਮ ਦੇ ਗਿਆਨ ਦੇ ਬੇਤੇ ਹਨ, ਉਚਾਰਨ ਵਾਲੇ। ਤਾਂ ਸਤਿਗੁਰ ਦੀ ਗੱਲ, ਰੱਬ ਜੀ ਦੀ ਗੱਲ ਸਤਿਗੁਰ ਰਾਹੀਂ ਸਮਝਾਈ ਸਾਨੂੰ, ਸੱਚੇ ਗੁਰ ਰਾਹੀਂ। ਜਿੱਤ ਦੁਆਰਾ ਉਭਰੈ ਤਿੱਤੋ ਤਿੱਤੇ ਲਿਓ ਉਬਾਰ। ਸਾਰੀ ਸ੍ਰਿਸ਼ਟੀ ਵਿੱਚ ਮਨੁੱਖ ਕਿੱਥੋਂ ਵੀ ਸੱਚ ਪ੍ਰਾਪਤ ਕਰ ਸਕਦਾ ਹੈ, ਪਰ ਹੋਣਾ ਉਹ ਸਤਿਗੁਰ ਚਾਹੀਦਾ, ਖਰਾ ਸੱਚ ਹੋਣਾ ਚਾਹੀਦਾ। ਉਹਦੇ ਵਾਸਤੇ ਕੋਈ ਖਾਸ ਤੀਰਥ 'ਤੇ ਨਹੀਂ ਜਾਣਾ ਪੈਂਦਾ, ਕਿਸੇ ਮਿਡਲ ਮੈਨ ਨੂੰ ਮੱਥਾ ਨਹੀਂ ਟੇਕਣਾ ਪੈਂਦਾ, ਕਿਸੇ ਦੀ ਫੋਟੋ ਆਕ੍ਰਿਤੀ ਨੂੰ ਧਿਆਨ ਵਿੱਚ ਨਹੀਂ ਟਿਕਾਉਣਾ ਪੈਂਦਾ। ਸਭ ਜਗ੍ਹਾ ਰੱਬ ਜੀ ਮੌਜੂਦ ਨੇ, ਰੱਬ ਜੀ ਦਾ ਗਿਆਨ ਪ੍ਰਾਪਤ ਹੋ ਸਕਦਾ ਸਭ ਜਗ੍ਹਾ ਤੋਂ। ਜੇ ਤੈਨੂੰ ਸੱਚ ਦਾ ਗਿਆਨ ਸਮਝ ਆਇਆ ਨਾ, ਅੰਤਰ ਆਤਮੇ ਦੀ ਗੱਲ ਸਮਝ ਆਈ ਨਾ, ਆਤਮ ਚੀਨਣਾ, ਤਾਂ ਤੂੰ ਨਾ ਬ੍ਰਹਮ ਦੀ ਗੱਲ ਕਰਿਆ ਕਰੇਗਾ, ਭੈੜੇ ਬੋਲ ਨਹੀਂ ਬੋਲਿਆ ਕਰੇਗਾ, ਕੌੜੇ ਬੋਲ ਨਹੀਂ ਬੋਲਿਆ ਕਰੇਗਾ, ਨਿੰਦਾ ਨਹੀਂ ਕਰਿਆ ਕਰੇਗਾ, ਕਿਸੇ ਨੂੰ ਗਾਲਾਂ ਨਹੀਂ ਕੱਢਿਆ ਕਰੇਗਾ। ਤੈਨੂੰ ਸਮਝ ਆ ਜਾਏਗੀ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕਾ ਨਹੀਂ ਬੋਲੇਗਾ, ਸਭ ਨਾਲ ਮਿੱਠਾ ਬੋਲੇਗਾ। ਇਹ ਨਹੀਂ ਕਿ ਮੇਰਾ ਬੰਦਾ ਤੇ ਮਿੱਠਾ ਬੋਲੋ, ਪਰਾਇਆ ਹੈ ਤੇ ਭੈੜਾ ਬੋਲ ਬੋਲੋ, ਅਮੀਰ ਆਇਆ ਤੇ ਮਿੱਠਾ ਬੋਲੋ, ਝੁਕ ਝੁਕ ਕੇ ਸਲਾਮ ਕਰੋ, ਚੜ੍ਹਦੇ ਸੂਰਜ ਨੂੰ ਸਲਾਮ ਕਰੋ, ਗਰੀਬ ਆਇਆ ਤੇ ਓਏ ਓਏ ਰਿਕਸ਼ੇ ਵਾਲੇ, ਓਏ ਰਾਮੂ ਹੋਏ, ਓਏ ਨੌਕਰ ਹੋਏ, ਓਏ ਜਮਾਦਾਰ ਹੋਏ, ਇਸ ਤਰ੍ਹਾਂ ਨਹੀਂ ਬੋਲੇਗਾ, ਸਭ ਨਾਲ ਮਿੱਠਾ ਬੋਲੇਗਾ। ਜੇ ਕਿਸੇ ਨੂੰ ਪਿਆਰ ਨਾਲ ਬੁਲਾਉਂਦਾ ਭਾਈ ਸਾਹਿਬ ਜੀ, ਤਾਂ ਰਿਕਸ਼ੇ ਵਾਲੇ ਨੂੰ ਕਹੇਗਾ ਓਏ ਭਾਈ ਸਾਹਿਬ ਜੀ, ਕਿਉਂਕਿ ਉਹਦੀ ਦ੍ਰਿਸ਼ਟ ਸਮਦਰਸ਼ੀ ਹੁੰਦੀ ਜਾਂਦੀ ਹੈ। ਉਹ ਬ੍ਰਹਮ ਗਿਆਨੀ ਏਕ ਸੰਗ ਹੇਤਾ, ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਸੱਚ ਦਾ ਗਿਆਨ ਲੈ ਲੈ, ਆਤਮ ਚੀਨਣਾ ਸਿੱਖ ਲੈ, ਇਹੀ ਨਿਰਮਲ ਮੰਤ ਹੈ, ਇਹੀ ਗੁਰਮੰਤ ਹੈ। ਕੋਈ ਇੱਕ ਲਫਜ਼ੀ ਰਟਨ ਨੂੰ ਗੁਰਮੰਤ ਨਹੀਂ ਕਹਿੰਦੇ ਨੇ। ਸੱਚ ਦਾ ਗਿਆਨ ਨਿਰੰਤਰ ਆਪਣੇ ਅੰਦਰ ਸਮਝ ਲੈਣਾ, ਆਪਣੇ ਅਵਗੁਣਾਂ ਨੂੰ ਝਾਤੀ ਮਾਰਦੇ ਰਹਿਣਾ, ਇਹ ਨਿਰਮਲ ਮੰਤ ਹੈ, ਤੈਨੂੰ ਨਿਰਮਲ ਕਰ ਦੇਗਾ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ਼ ਵੱਡ ਭਾਗੀ ਪਾਈਐ। ਜੋ ਮਨੁੱਖ ਸੱਚ ਲੈ ਲੈਂਦਾ, ਸੱਚ ਅਨੁਸਾਰ ਮਿਹਨਤ ਕਰਨ ਲੱਗ ਪੈਂਦਾ, ਇੱਥੇ ਜੀਂਦੇ ਜੀ ਉਹ ਵੱਡੇ ਭਾਗਾਂ ਵਾਲਾ ਹੋ ਜਾਂਦਾ। ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਸਤਿਗੁਰ ਜੀ ਮੈਂ ਤੁਹਾਡੇ ਤੋਂ ਬਲਿਹਾਰੇ ਜਾਂਦਾ, ਰੱਬ ਜੀ ਬਲਿਹਾਰੇ ਜਾਂਦਾ, ਕਿਉਂ ਤੁਸੀਂ ਮੈਨੂੰ ਬ੍ਰਹਮ ਦਾ ਗਿਆਨ ਦਿੰਦੇ ਹੋ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਛੇਵੇਂ ਪਦੇ ਦੀ ਆਖਰੀ ਲਾਈਨ ਵਿੱਚ ਦੱਸ ਦਿੱਤਾ ਕਿ ਦੁਨੀਆਂ ਦੇ ਜਿਹੜੇ ਸ਼ਿਵ ਸੰਕਾਦਕ ਅਤੇ ਬ੍ਰਹਮਾ ਮਹੇਸ਼ਰ, ਜਿਹੜੇ ਦੁਨੀਆਂ ਭਰ ਦੇ ਸਾਰੇ ਮਸ਼ਹੂਰ ਹਸਤੀਆਂ ਨੇ, ਇਹ ਵੀ ਜਿਸ ਰੱਬ ਨੂੰ ਬਾਹਰ ਲੱਭਦੀਆਂ ਰਹਿੰਦੀਆਂ ਸੀ, ਮੈਨੂੰ ਪਤਾ ਲੱਗਾ ਉਹ ਬ੍ਰਹਮ ਗਿਆਨੀ ਰੱਬ ਆਪ ਪਰਮੇਸ਼ਰ ਹੈ। ਉਹਨੂੰ ਪ੍ਰਾਪਤ ਕਰਨਾ ਹੋਏ ਬਾਹਰ ਕਿਧਰੇ ਨਹੀਂ ਲੱਭਣ ਜਾਣਾ। ਹਰ ਕਾ ਬਿਲੋਮਨਾ ਮਨ ਕਾ ਵਿਚਾਰਾ, ਤੂੰ ਰੱਬ ਦੀ ਗੱਲ ਕਰਨਾ ਚਾਹੁੰਦਾ, ਇਹ ਦੁਨੀਆਂ ਦੇ ਕੋਈ ਵੀ ਮਨੁੱਖ ਬ੍ਰਹਮ ਰੱਬ ਅਸਮਾਨ ਤੇ ਬੈਠਾ ਸਮਝਣਾ, ਉਹਦੀ ਜੇ ਗੱਲ ਕਰਨਾ ਚਾਹੁੰਦਾ ਤੇ ਪਤਾ ਕੀ ਕਰ, ਹਰ ਕਾ ਬਿਲੋਮਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤੱਤ ਨਾ ਜਾਈ। ਤੱਤ ਸਮਝ ਆਏਗਾ ਨਾ, ਹਰ ਕਾ ਬਿਲੋਮਨਾ ਮਨ ਕਾ ਵਿਚਾਰਾ, ਆਪਣੇ ਮਨ ਦੀ ਵਿਚਾਰ ਕਰ, ਆਪਣੇ ਬਾਰੇ ਸੋਚ, ਤੇਰਾ ਜੀਵਨ ਕੀ ਹੈ। ਫਿਰ ਕਿਸੇ ਤੇ ਉਂਗਲ ਕਰਨ ਦੇ ਵੇਲੇ ਤਿੰਨ ਉਂਗਲਾਂ ਆਪਣੇ ਵੱਲ ਹੋ ਜਾਣਗੀਆਂ, ਆਪਣੇ ਅਵਗੁਣ ਜ਼ਿਆਦਾ ਸਮਝ ਕੇ ਮਨੁੱਖ ਚੁੱਪ ਕਰ ਜਾਂਦਾ, ਕਿਸੇ ਦੇ ਅਵਗੁਣ ਨਹੀਂ ਫਰੋਲਦਾ, ਵੇਖ ਕੇ ਅਣਡਿੱਠ ਕਰਨ ਲੱਗ ਪੈਂਦਾ, ਮਾਫ ਕਰ ਦਿੰਦਾ। ਹੁਣ ਬਿਲਕੁਲ ਸਾਰੀ ਰਿਡਲ ਖੁੱਲ ਕੇ ਸਾਹਮਣੇ ਆ ਗਈ ਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਬ੍ਰਹਮ ਗਿਆਨੀ ਆਪ ਪਰਮੇਸ਼ਰ। ਸੱਤਵੇਂ ਪਦੇ 'ਚ ਕਹਿੰਦੇ ਨੇ ब्रह्म ज्ञानी की कीमत ना है। रब जी की कीमत नहीं पाई जा सकती, रब जी के सतगुर ज्ञान की कीमत नहीं पाई जा सकती। ब्रह्म ज्ञानी कह सगल मन माए, सारे वास्ते है, ते जो उसनू लैके अपने मन च उसार ले सारे वास्ते हो गया। ब्रह्म ज्ञानी का कौन जाना है भेद, रब जी का भेद नहीं पाया जा सकता, सतगुर का भेद भी नहीं पाया जा सकता। रब और सतगुर दोनों ओत प्रोत घ्यो किचड़ी वांगू नौ मास वांगू जुड़े हुए ने। इनू गुरबाणी कहती है गुर परमेश्वर एको जान, गुर परमेश्वर पूजी है। ब्रह्म ज्ञानी कै सगल मन माए, ब्रह्म ज्ञानी का कौन जाना भेद, ब्रह्म ज्ञानी को सदा आदेश। असी आदेश किनू करते हैं, आदेश तिसे आदेश, आद अनिल अनाद अनाहत, जुग जुग एको वेस। सारी सृष्टि विच समा बदलता रहता है, दिन रात बदलते रहते हैं, रुत्तां बदलदियां बदलदियां रहिंदियां, पर यह सारिया रुत्तां सारी एरीना बदलते रहते हैं, सदियां बदलती रहिंदियां, महीने दिन रात बदलते रहते हैं, पर एक चीज नहीं बदलती है, रब जी और रब जी का गुर ज्ञान, रब जी का हुक्म नियम सिस्टम, वो हमेशा सब जगह खरा सच्चा रहता है। जिवें तुसी सोने नू दिहाड़ी चैक करो तां वी 24 कैरेट गोल्ड है, तक 24 कैरेट गोल्ड ही निकलेगा। राती चैक करो तां वी 24 कैरेट गोल्ड निकलेगा। नॉर्थ पोल चले जाओ, साउथ पोल चले जाओ, सर्दी वाली जगह चले जाओ, स्नो वाली जगह चले जाओ, गर्मी चले जाओ, जिथे मर्जी चले जाओ, जो मर्जी चैक कर ले, 24 कैरेट गोल्ड निकलेगा ना। इस तरह रब जी का गुर, रब जी का ज्ञान, रब जी सच्चे ने, उन्होंने हमेशा आदेश है। ब्रह्म ज्ञानी का कथिया ना जाए अदाखर, रब जी के बारे एक भी अखर नहीं किया जा सकता रब जी नू। ब्रह्म ज्ञानी आप परमेश्वर है ना, ब्रह्म ज्ञानी बारे एक अखर भी नहीं किया जा सकता। दुनिया सुन सुन के कहती है गल वखरी है, कोई समुद्र कोल बह के कहे बड़ा डूंगा समुद्र है, जिये दे अंदर बड़े मच्छियां ने, जिये दे अंदर बड़े रतन जवाहर ने, जिये दे अंदर बड़े मोती ने। बारों बैठिया बैठिया कहना, गुरु साहब रोज समझाते राज साहब शादनी जो असं पढ़ते हाँ, आसा मैला पहला सुन, वड्डा अख है सब को सुन सुन के ही, ऐसी ऐसा ना उच्चारण रोज एवं करता, सुन वड्डा अख है सब को। इस तरह नहीं, रुक के उच्चारण करिए सुन, भाव सुन के ही, वड्डा अख है सब को, केवट वड्डा डीठा होए कीमत पाए ना कहा जाए। तेरी कीमत नहीं पाई जा सकती रब जी, तेरे बारे कुछ भी किया नहीं जा सकता। हां यह हो सकता है कहने वाले तेरे रहे समाए, जिसनू तेरे बारे गल समझ आई है ना जरा जी भी, वह तेरे विच समा ते जांदा है, जिवें लून नू समुंदर विच पाओ ते समुंदर विच समा जांदा, लून दी डली लभो ते लभदी नहीं है। इस तरह तेरे ज्ञान दे विच जाके समाया ते जा सकता है मनुख वल्लों, पर कोई मनुख तेरे बारे कथिया ना जाए अदाखर, अद्धा अखर भी तेरे बारे नहीं किया जा सकता। अगम अगोचरा तेरा अंत ना पाया, अंतो ना पाया किना तेरा, आपना आप तू जाने, जी जंत सब खेल तेरा, क्या को आख खाना है, जे को खावे और रब जी तुहाडा अंत किसे नहीं पाया। ब्रह्म ज्ञानी सर्व का ठाकुर, रब जी सारी सृष्टि दे ठाकुर हन, मालिक हन। कोई मनुख ब्रह्म ज्ञानी बन के सारी सृष्टि दा ठाकुर नहीं बन सकता। ये मेरी बोली नहीं है, ये मेरा ज्ञान नहीं है, जिवें सतगुरु जी बाणी राही समझा रहे ने, मैं तुहाडे नाल क्रॉस चैक करा के बाणी दे नाल डिस्कस कर रहा, विच मैं कुछ नहीं हाँ, ये मेरे कहे बोल नहीं ने। सर्व का ठाकुर रब जी होंदे ने, ब्रह्म ज्ञानी आप परमेश्वर है, ब्रह्म ज्ञानी सर्व का ठाकुर, रब जी सारिया दे ठाकुर हन। ब्रह्म ज्ञानी की मित कौन वखाना है, कोई नहीं बयान कर सकता। कथना कथी न आवे तोट, कथ कथ कथी कोटी कोट कोट, देंदा दे लेंदे थक पाए, जुगा जुगंतर खाई खाए, हुक्मी हुक्म चलाए रा नानक विकसे वे परवा। नानक जी कहते ने मैं तेरे बारे बयान ते कुछ नहीं कर सकता, पर तेरी सारी सृष्टि दे ए सारा जो कुछ तेरे रंग परंग अनेक ना जापन करतबा, सारा देख देख के ना मैं विस्मादत हो रहा। नानक बिगसै ਬੇਪਰਵਾਹ। ਨਾਨਕ ਦੇਖਦਾ ਹੈ ਕਹਿੰਦਾ, ਨਾਨਕ ਜੀ ਕਹਿੰਦੇ ਹਨ, ਮੈਂ ਦੇਖ ਕੇ ਵਿਗਸਦਾ। ਸਾਧਸੰਗ ਜੀ, ਸਾਨੂੰ ਵੀ ਸ੍ਰਿਸ਼ਟੀ ਵਿੱਚ ਨਾ ਰੱਬ ਜੀ ਦੇ ਭਾਂਤ ਭਾਂਤ ਦੇ ਮਨੁੱਖ ਦੇਖ ਕੇ ਖਿੜਨਾ ਚਾਹੀਦਾ ਹੈ, ਸੜਨਾ ਨਹੀਂ ਚਾਹੀਦਾ। ਭਾਂਤ ਭਾਂਤ ਦੇ ਮਨੁੱਖ, ਕੋਈ ਸਿਆਣਾ ਸਾਨੂੰ ਲੱਗਦਾ, ਕੋਈ ਮੂਰਖ ਲੱਗਦਾ, ਕੋਈ ਬਹੁਤਾ ਇੰਟੈਲੀਜੈਂਟ ਲੱਗਦਾ, ਨਹੀਂ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਪਾਣਾ। ਸਾਰਿਆਂ ਨੂੰ ਦੇਖ ਕੇ ਖਿੜਿਆ ਕਰੀਏ, ਵਿਗਸਿਆ ਕਰੀਏ, ਫਿਰ ਰੱਬ ਜੀ ਦੇ ਬਾਰੇ ਬਿਆਨ ਨਹੀਂ ਕਰਾਂਗੇ। ਰੱਬ ਕਿਸੇ ਨੂੰ ਸਿਆਣਾ ਬਣਾ ਦਿੰਦਾ, ਕਿਸੇ ਨੂੰ ਉੱਚੀ ਜਾਤ ਵਿੱਚ ਪੈਦਾ ਕਰ ਦਿੰਦਾ, ਕਿਸੇ ਨੂੰ ਸੌ ਕੱਢ ਨੀਵੀਂ ਜਾਤ ਵਿੱਚ ਪੈਦਾ ਕਰ ਦਿੰਦਾ, ਕਿਸੇ ਨੂੰ ਮੂਰਖ ਬਣਾ ਦਿੰਦਾ, ਕਿਸੇ ਨੂੰ ਬ੍ਰਹਮ ਗਿਆਨੀ ਬਣਾ ਦਿੰਦਾ, ਫਿਰ ਰੱਬ ਵਿਤਕਰੇ ਵਾਲਾ ਹੋ ਜਾਏਗਾ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕੋਈ ਵੀ ਰੱਬ ਜੀ ਦੀ ਨਜ਼ਰ ਵਿੱਚ ਮੰਦਾ ਨਹੀਂ ਹੈ, ਕੋਈ ਵੀ ਐਕਸਟਰਾ ਭਲਾ ਨਹੀਂ ਹੈ। ਇਹ ਕੌਣ ਸਮਝਾਉਂਦਾ? ਰੱਬ ਜੀ ਦਾ ਸਤਿਗੁਰ, ਬ੍ਰਹਮ ਦਾ ਗਿਆਨ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨਾ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਹੁਣੇ ਅਸੀਂ ਸਮਝਿਆ ਸਤਿਪੁਰਖ ਜੀ ਜਾਣਿਆ ਸਤਿਗੁਰ ਤਿਸਕਾ ਨਾਉ, ਰੱਬ ਜੀ ਬ੍ਰਹਮ ਗਿਆਨੀ ਨੇ ਤੇ ਰੱਬ ਜੀ ਦੇ ਬਾਰੇ ਸਤਿਗੁਰ ਜਾਣਦਾ। ਇੱਥੇ ਕਹਿੰਦੇ ਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਦਾ, ਰੱਬ ਜੀ ਨੂੰ ਰੱਬ ਜੀ ਦਾ ਸਤਿਗੁਰ ਹੀ ਜਾਣ ਸਕਦਾ, ਸਤਿਗੁਰ ਹੀ ਜਾਣਦਾ। ਕੋਈ ਮਨੁੱਖ ਰੱਬ ਜੀ ਦਾ ਪਾਰ ਬੰਨਾ ਨਹੀਂ ਲੱਭ ਸਕਦਾ। ਰੱਬ ਜੀ ਦੇ ਬਾਰੇ ਤਾਂ ਅਸੰਖ ਕਹਿ ਸਿਰ ਭਾਰ ਹੋਏ ਹੋ ਜਾਏਗਾ। ਗੁਰੂ ਨਾਨਕ ਸਾਹਿਬ ਰੋਜ਼ ਸਾਨੂੰ ਪੜ੍ਹ ਕੇ ਰੋਜ਼ ਸਵੇਰੇ ਸੁਣਾਉਂਦੇ ਨੇ, ਜਪਜੀ ਸਾਹਿਬ ਜਦੋਂ ਅਸੀਂ ਨਿਤਨੇਮ ਵਿੱਚ ਪੜ੍ਹਦੇ ਹਾਂ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਰੱਬ ਜੀ ਦਾ ਅੰਤ ਨਹੀਂ ਪਾਇਆ ਜਾਂਦਾ, ਅੰਤ ਕਾਰਨ ਕੇਤੇ ਬਿਲਾਏ ਤਾਂ ਕਿ ਅੰਤ ਨਾ ਪਾਏ ਜਾਏ। ਜਿਹਦਾ ਅੰਤ ਨਾ ਪਾਇਆ ਜਾ ਸਕੇ ਉਹਦੇ ਅੱਗੇ ਸਰੈਂਡਰ ਕਰ ਦੇਣਾ ਚਾਹੀਦਾ ਹੈ। ਉਹ ਕਿਤੇ ਬੈਠਾ ਨਹੀਂ ਹੋਇਆ ਤਾਂ ਸਰੈਂਡਰ ਕਿਵੇਂ ਕਰੀਏ? ਉਹਦੇ ਸਤਿਗੁਰ ਦੇ ਅੱਗੇ ਸਰੈਂਡਰ ਕਰਦੇ, ਉਹਦੇ ਬ੍ਰਹਮ ਦੇ ਗਿਆਨ ਅੱਗੇ, ਉਹਦੇ ਸੱਚ ਦੇ ਗਿਆਨ ਅੱਗੇ ਨਮਸਕਾਰ ਕਰਦੇ। ਹੁਣ ਸਾਰੀ ਗੱਲ ਖੁੱਲ੍ਹ ਕੇ ਸਾਹਮਣੇ ਆ ਗਈ। ਇਸ ਗੱਲ ਨੂੰ ਵਿਚਾਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਬ੍ਰਹਮ ਗਿਆਨੀ ਰੱਬ ਅਤੇ ਰੱਬ ਜੀ ਦਾ ਗੁਰੂ ਹੁੰਦੇ ਨੇ। ਇਹ ਤਾਂ ਹੋ ਸਕਦਾ ਕਿ ਕੋਈ ਵੀ ਮਨੁੱਖ ਇਹ ਗਿਆਨ ਲੈ ਕੇ ਸੁਖੀ ਹੋ ਜਾਵੇ। ਸੁਖਮਨੀ ਸਾਹਿਬ ਦਾ ਰਹਾਓ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ। ਕੋਈ ਵੀ ਮਨੁੱਖ ਰੱਬ ਜੀ ਦਾ ਗਿਆਨ, ਰੱਬ ਜੀ ਬ੍ਰਹਮ ਗਿਆਨੀ ਹਨ, ਰੱਬ ਜੀ ਦਾ ਗੁਰ ਸਤਿਗੁਰ ਬ੍ਰਹਮ ਗਿਆਨੀ ਹੈ ਅਤੇ ਇਸ ਨੂੰ ਲੈ ਕੇ ਸੁਖੀ ਹੋ ਸਕਦਾ ਹੈ। ਪਰ ਕੋਈ ਮਨੁੱਖ ਕਲੇਮ ਨਹੀਂ ਕਰ ਸਕਦਾ ਕਿ ਮੈਂ ਬ੍ਰਹਮ ਗਿਆਨੀ ਹਾਂ, ਕੋਈ ਮਨੁੱਖ ਕਲੇਮ ਨਹੀਂ ਕਰ ਸਕਦਾ ਕਿ ਮੈਂ ਗੁਰੂ ਹਾਂ, ਕੋਈ ਮਨੁੱਖ ਨਹੀਂ ਕਲੇਮ ਕਰ ਸਕਦਾ ਕਿ ਮੈਂ ਸਤਿਗੁਰੂ ਹਾਂ। ਇਸੀ ਕਰਕੇ ਤਾਂ ਸ਼ਬਦ ਗੁਰੂ ਨਾਲ ਜੋੜਿਆ। ਹੁਣ ਅੱਠਵੀਂ ਪਦੇ ਨੂੰ ਤੁਸੀਂ ਦੁਬਾਰਾ ਪੜ੍ਹੋ, ਨਾਲ ਦੇ ਨਾਲ ਅਰਥ ਸਾਰੇ ਸਾਹਮਣੇ ਆ ਗਏ ਕਿ ਰੱਬ ਜੀ ਬਾਰੇ ਕਹਿ ਰਹੇ ਨੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਕਿਉਂਕਿ ਪਹਿਲਾਂ ਸਮਝਾ ਚੁੱਕੇ ਨੇ ਛੇਵੇਂ ਪਦੇ ਦੀ ਆਖਰੀ ਲਾਈਨ 'ਚ, ਬ੍ਰਹਮ ਗਿਆਨੀ ਆਪ ਪਰਮੇਸ਼ਰ ਉਹੀ ਕਰਤਾ ਨੇ, ਬ੍ਰਹਮ ਗਿਆਨੀ ਸਾ ਜੀਵ ਹੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਸਗਲ ਆਕਾਰ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਰੱਬ ਜੀ ਸਭ ਕੇ ਧਨੀ ਨੇ, ਸੱਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰਾ ਸਭ ਕੁਛ ਹੈ, ਸਰਬ ਕਾ ਧਨੀ ਹੈ ਨਾ। ਹੁਣ ਇਹ ਗੱਲ ਸਮਝ ਆ ਗਈ, ਦਿੱਤੇ ਸਮੇਂ ਅਨੁਸਾਰ ਸਾਡਾ ਸਮਾਂ ਸਮਾਪਤ ਹੋ ਰਿਹਾ ਹੈ। ਆਓ ਇਸ ਅਸ਼ਟਪਦੀ ਦੇ ਇਸ ਆਖਰੀ ਪਦੇ ਦੀ ਪਹਿਲੀ ਪੰਕਤੀ ਨੂੰ ਗਾਇਨ ਕਰਕੇ ਪ੍ਰਬੰਧਕ ਸੱਜਣਾ ਦਾ ਭਾਈ ਸਾਹਿਬ ਜੀ, ਗ੍ਰੰਥੀ ਸਿੰਘ ਸਾਹਿਬਾਨ ਜੀ ਅਤੇ ਜਿਹੜੇ ਸੇਵਾਦਾਰ ਜੀ ਇੱਥੇ ਸੇਵਾ ਕਰ ਰਹੇ ਨੇ, ਜਿਨ੍ਹਾਂ ਨੂੰ ਸਾਨੂੰ 10:15 ਤੱਕ ਆਪ ਜੀ ਦੀ ਸੇਵਾ ਵਾਸਤੇ ਮੌਕਾ ਦਿੱਤਾ, ਪ੍ਰਬੰਧਕ ਸੱਜਣਾ ਦਾ, ਸਾਰੀ ਸੰਗਤ ਦਾ, ਸਭ ਦਾ ਧੰਨਵਾਦੀਆਂ। ਔਰ ਰਲ ਕੇ ਗੱਲ ਇਸ ਤੋਂ ਇਲਾਵਾ ਟਾਈਮ ਟੀਵੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਭ ਨੂੰ ਇਹ ਲਾਈਵ ਦਿਖਾਇਆ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਨਹੀਂ ਮਰਤਾ, ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਨਹੀਂ ਮਰਤਾ, ਸਦ ਜੀਵੈ ਨਹੀਂ ਮਰਤਾ,
नहीं मरता, सदजीवै नहीं ब्रह्म ज्ञानी सब श्रेष्ठ का करता, ब्रह्म ज्ञानी सदजीवै नहीं मरता, ब्रह्म ज्ञानी सब श्रेष्ठ का करता, ब्रह्म ज्ञानी सदजीवै नहीं मरता, नहीं मरता, ब्रह्म ज्ञानी सदजीवै नहीं मरता, नहीं मरता, सदजीवै नहीं मरता, नहीं मरता, सदजीवै नहीं मरता, सदजीवै नहीं मरता, सदजीवै नहीं मरता।